पातशाह जी दे पावन पवित्र हजूरी अंदर बाला प्रीतम अष्टम बलबीरा सतगुरु गुरु हर कृष्ण साहिब सच्चे पातशाह जी दे पावन पवित्र अस्थान दी हाजरी भर रहे गुरु सवारे सतसंगी जनो अज जो विचार अधीन पावन पवित्र बचन है इस अमृत बचन दे उचारण करता सतगुरु गुरु रामदास महाराज जी ने और राग आसा अंदर गुरु रामदास जी दे उचारण कीते हुए इस शंत दे पहले पदे दा पाठ आप जी ने श्रवण कीता है। इस पदे दे अंदर चार तुकां ने पहली तुक विच हजूर ने फरमाया कि परमात्मा ने अपने घरों जिस दे मस्तक दे लेख लिख दिते उन्हां नूं समर्थ सतगुरु दी प्राप्ति हुई। ਦੂਸਰੀ ਤੁਕ ਦੇ ਵਿੱਚ ਹੈ ਅਗਿਆਨਤਾ ਇੱਕ ਹਨੇਰਾ ਹੈ, ਸਤਿਗੁਰੂ ਨੇ ਜਿਸ ਦੇ ਅੰਦਰ ਦੀ ਅਗਿਆਨਤਾ ਨੂੰ ਖਤਮ ਕਰ ਦਿੱਤਾ ਉਸ ਅੰਦਰ ਆਤਮਕ ਜੀਵਨ ਦਾ ਦੀਪਕ ਚਮਕ ਪਿਆ। ਤੀਸਰਾ ਬਚਨ ਤੀਸਰੀ ਤੁਕ ਵਿੱਚ ਕਿ ਉਸ ਨੂੰ ਆਪਣੇ ਅੰਦਰੋਂ ਨਾਮ ਦਾ ਕੀਮਤੀ ਪਦਾਰਥ ਰਤਨ ਮਿਲ ਗਿਆ ਤੇ ਉਹ ਪਦਾਰਥ ਜੋ ਪ੍ਰਾਪਤੀ ਤੋਂ ਬਾਅਦ ਨਾ ਵਿਣਸਦਾ ਨਾ ਛੱਡਦਾ ਤੇ ਨਾ ਉਹ ਕਦੀ ਖਤਮ ਹੁੰਦਾ ਹੈ। ਚੌਥੀ ਤੁਕ ਵਿੱਚ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਸਿਮਰਿਆ ਉਹ ਸਿਮਰ ਸਿਮਰ ਕੇ ਇੱਕ ਦਿਨ ਉਸ ਮਾਲਕ ਦੇ ਵਿੱਚ ਲੀਨ ਹੋ ਗਏ। ਇਹ ਨੇ ਚਾਰ ਤੁਕਾਂ ਇਸ ਪਦੇ ਦੀਆਂ। ਇੱਕ ਇੱਕ ਤੁਕ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਇਸ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਫੁਰਮਾਇਆ ਜਿਨ ਮਸਤਕ ਧੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ। ਜਿਨ ਮਸਤਕ ਧੁਰ ਹਰ ਲਿਖਿਆ ਅਖਰੀ ਅਰਥ ਜਿਨ੍ਹਾਂ ਦੇ ਮੱਥੇ ਤੇ ਮਸਤਕ ਦਾ ਭਾਵ ਮੱਥਾ। ਮਹਾਰਾਜ ਕਹਿੰਦੇ ਧੁਰ, ਧੁਰ ਦਾ ਵੈਸੇ ਅਖਰੀ ਅਰਥ ਹੈ ਮੁੱਢ ਮੂਲ ਸ਼ੁਰੂਆਤ। ਜਿਨ੍ਹਾਂ ਦੇ ਮਸਤਕ ਤੇ ਧੁਰ ਪਰਮਾਤਮਾ ਨੇ ਸ਼ੁਰੂ ਤੋਂ ਮੁੱਢ ਤੋਂ ਮਸਤਕ ਦੇ ਲੇਖ ਲਿਖ ਦਿੱਤੇ ਤੇ ਮਹਾਰਾਜ ਕਹਿੰਦੇ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ। ਉਹਨਾਂ ਨੂੰ ਸਮਰੱਥ ਸਤਿਗੁਰੂ ਦਾ ਮਿਲਾਪ ਹੋਇਆ ਜਿਨ੍ਹਾਂ ਦੇ ਮਸਤਕ ਦੇ ਲੋਕ ਲੇਖ ਧੁਰ ਰੱਬੀ ਦਰਗਾਹ ਦੇ ਵਿੱਚੋਂ ਲਿਖੇ ਗਏ ਨੇ। ਪਹਿਲੀ ਗੱਲ ਇੱਥੇ ਆਪਾਂ ਰੁਕੀਏ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਗੁਰੂ ਉਪਮਾ ਤੇ, ਗੁਰੂ ਵਡਿਆਈ ਤੇ, ਗੁਰੂ ਦੀ ਸਿਫਤ ਸਲਾਹ ਅੰਦਰ ਅਨੇਕਾਂ ਬਚਨ ਉਚਾਰਨ ਕੀਤੇ ਨੇ ਤੇ ਗੁਰਮਤਿ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਮਨੁੱਖ ਨੂੰ ਪਰਮਾਤਮਾ ਵਿੱਚ ਅਭੇਦਤਾ, ਮਨੁੱਖ ਨੂੰ ਪਰਮਾਤਮਾ ਵਿੱਚ ਵਸਲ ਜਾਂ ਲੀਨਤਾ ਤਾਂ ਮਿਲਦੀ ਏ ਜੇ ਸਮਰੱਥ ਸਤਿਗੁਰੂ ਦੀ ਕਿਰਪਾ ਵਾਪਰਦੀ ਹੈ। ਤਾਂ ਕਈ ਵਾਰੀ ਦਾਸ ਅਰਜ਼ ਕਰਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹਜ਼ੂਰ ਨੇ 524 ਵਾਰ ਇਸ ਮੰਗਲ ਨੂੰ ਉਚਾਰਨ ਕੀਤਾ, ਇੱਕ ਓਵੰਕਾਰ ਸਤਿਗੁਰ ਪ੍ਰਸਾਦ 524 ਵਾਰ ਹੈ, 33 ਵਾਰ ਇਹ ਮੁਕੰਮਲ ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਤੀਸਰਾ ਰੂਪ ਮੰਗਲ ਦਾ ਹੁੰਦਾ, ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਖੈਰ ਮੈਂ ਪ੍ਰਕਰਨ ਵਿੱਚ ਰਹਾ ਕਿ ਮੰਗਲ ਭਾਵੇਂ ਪੂਰਾ ਹੈ ਚਾਹ ਮਹਾਰਾਜ ਜੀ ਨੇ ਦੋ ਸ਼ਬਦ ਉਚਾਰਨ ਕਰਕੇ ਮੰਗਲ ਕਰ ਦਿੱਤਾ, ਪਰ ਹਰ ਮੰਗਲ ਦੀ ਸਮਾਪਤੀ ਤੇ ਆਵੇਗਾ ਗੁਰ ਪ੍ਰਸਾਦ ਜਾਂ ਸਤਿਗੁਰ ਪ੍ਰਸਾਦ। ਇਸ ਦਾ ਕਾਰਨ ਕੀ ਕਿ ਇੱਕ ਓਅੰਕਾਰ ਤੋਂ ਮੰਗਲ ਦੀ ਆਰੰਭਤਾ ਹੋਵੇਗੀ ਤੇ ਗੁਰ ਪ੍ਰਸਾਦ ਜਾਂ ਸਤਿਗੁਰ ਪ੍ਰਸਾਦ ਹਜ਼ੂਰ ਆਪਣੀ ਰਸਨਾ ਤੋਂ ਉਚਾਰਨ ਕਰਨਗੇ। ਤੇ ਇਹ ਵੀ ਸਪਸ਼ਟ ਹੈ ਕਿ ਬਾਣੀ ਭਾਵੇਂ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ ਹੋਵੇ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਤੇਗ ਬਹਾਦਰ, ਬਾਣੀ ਭਾਵੇਂ 15 ਭਗਤਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਵੇ ਤੇ ਬਾਣੀ ਭਾਵੇਂ ਭੱਟ ਸਾਹਿਬਾਨਾਂ ਦੇ ਮੁਖ ਤੋਂ ਉਚਾਰਨ ਹੋਈ ਹੋਵੇ, ਬਾਣੀ ਭਾਵੇਂ ਸਿੱਖਾਂ ਦੇ ਮੁਖ ਤੋਂ ਉਚਾਰਨ ਕੀਤੀ ਹੋਵੇ, ਪਰ ਹਰ ਇੱਕ ਦੇ ਆਰੰਭ ਵਿੱਚ ਮੰਗਲ ਸਾਨੂੰ ਇੱਕ ਓੰਕਾਰ ਤੋਂ ਸ਼ੁਰੂ ਮਿਲੇਗਾ, ਸਤਿਗੁਰ ਜਾਂ ਗੁਰ ਪ੍ਰਸਾਦ ਤੇ ਉਸ ਮੰਗਲ ਦੀ ਸਮਾਪਤੀ ਹੋਵੇਗੀ। ਤੇ ਸੈਂਕੜੇ ਵਾਰੀ ਮਹਾਰਾਜ ਜੀ ਨੇ ਉਚਾਰਨ ਕੀਤਾ। ਬਾਬਾ ਫਰੀਦ ਸਾਹਿਬ ਨੇ ਆਪਣੇ 4 ਸ਼ਬਦਾਂ ਤੇ ਸ਼ਲੋਕਾਂ ਵਿੱਚ ਕਿਤੇ ਓੰਕਾਰ ਦੀ ਵਰਤੋਂ ਨਹੀਂ ਕੀਤੀ। ਜਾਂ ਅਸੀਂ ਹਜ਼ੂਰ ਦੇ ਬਚਨਾਂ ਵਿੱਚੋਂ ਪੜ੍ਹਨੇ ਆ, ਅਨੇਕਾਂ ਭਗਤ ਐਸੇ ਨੇ ਜਿਨ੍ਹਾਂ ਦੇ ਸ਼ਬਦ ਨੇ ਪਰ ਗੁਰ ਪ੍ਰਸਾਦ ਦਾ ਜ਼ਿਕਰ ਨਹੀਂ ਉਹਨਾਂ ਕੀਤਾ ਅੱਖਰਾਂ ਰੂਪ ਵਿੱਚ, ਪਰ ਹਜ਼ੂਰ ਨੇ ਜਿਸ ਮਹਾਂਪੁਰਸ਼ ਦੀ ਬਾਣੀ ਦਰਜ ਕੀਤੀ ਉਹਦੀ ਆਰੰਭਤਾ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖ ਦਿੱਤਾ, ਇਸ ਸਰਲੇਖ ਨੂੰ ਅੰਕਿਤ ਕਰ ਦਿੱਤਾ। ਇਹਦਾ ਭਾਵ ਸਿਰਫ ਇੰਨਾ ਸੀ ਕਿ ਗੁਰਬਾਣੀ ਪੜ੍ਹਨ ਵਾਲਿਓ, ਸ਼ਬਦ ਨੂੰ ਵਿਚਾਰਨ ਵਾਲਿਓ, ਜਿੱਥੋਂ ਵੀ ਬਾਣੀ ਪੜੋਗੇ, ਸ਼ਬਦ ਪੜੋਗੇ, ਇਸ ਗੱਲ ਨੂੰ ਕਦੀ ਵੀ ਜ਼ਿਹਨ ਵਿੱਚੋਂ ਭੁੱਲਣਾ ਨਾ ਕਿ ਉਸ ਇੱਕ ਓੰਕਾਰ, ਉਸ ਪਰਮਾਤਮਾ ਦੀ, ਪ੍ਰਭੂ ਦੀ, ਵਾਹਿਗੁਰੂ ਦੀ ਪ੍ਰਾਪਤੀ ਕੇਵਲ ਸਤਿਗੁਰ ਪ੍ਰਸਾਦ ਹੈ। ਬਾਣੀ ਕਿਤੋਂ ਵੀ ਪੜ ਲਓ, ਸਤਿਗੁਰੂ ਦੀ ਕਿਰਪਾ ਹੋਵੇਗੀ ਤੇ ਇੱਕ ਨਾਲ ਮਿਲਾਪ ਹੋਵੇਗਾ, ਕਿਉਂਕਿ ਸਤਿਗੁਰੂ ਨੂੰ, ਸਤਿਗੁਰੂ ਤੋਂ ਬਿਨਾਂ ਮਿਲਾਪ ਨਹੀਂ, ਜੋ ਬੇਨਤੀ ਕਰਨੀ ਹੈ। ਪਰ ਕੀ ਸਤਿਗੁਰੂ ਸਾਰਿਆਂ ਨੂੰ ਮਿਲ ਗਿਆ? ਇੱਥੇ ਮੈਂ ਸ਼ਬਦ ਆਰੰਭ ਵਿੱਚ ਜ਼ਰੂਰ ਕਹਿ ਦਿਆਂ ਕਿ ਜਦੋਂ ਸਤਿਗੁਰੂ ਸ਼ਬਦ ਮੈਂ ਬੋਲ ਰਿਹਾ ਵਾਂ ਤੇ ਮੇਰਾ ਮਕਸਦ ਸ਼ਬਦ ਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਜਨੀ ਜੋਤ, ਅਬਚਲੀ ਜੋਤ ਵੱਲ ਹੈ। ਕਿ ਪੂਰਿਆਂ ਸਾਹਿਬ ਨੂੰ ਸਤਿਗੁਰੂ ਮਿਲਿਆ? ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਈ ਸ਼ਬਦਾਂ ਨਾਲ, ਦਾਤਾਂ ਨਾਲ ਸ਼ਬਦ ਵਡਭਾਗ ਜਾਂ ਧੁਰ ਮਸਤਕ ਲਿਖਿਆ ਵਰਤਿਆ ਹੈ। ਆਓ ਅਸੀਂ ਇੱਕ ਇੱਕ ਬਚਨ ਪੜ੍ਹ ਲਈਏ। ਸਭ ਤੋਂ ਪਹਿਲੀ ਗੱਲ ਇਹ ਕਿ ਜਦੋਂ ਇਨਸਾਨ ਕਈ ਵਾਰੀ ਕਹਿੰਦਾ ਹੈ ਕਿ ਸਾਡੇ ਭਾਗ ਚੰਗੇ ਨਹੀਂ, ਮੈਂ ਇੱਕ ਅਰਜ਼ ਕਰਾਂ, ਭਾਗਾਂ ਦੀ ਗੱਲ ਹੈ, ਕਿਸਮਤ ਤੇ ਕਰਮ ਹੈ, ਪਰ ਜਿਸ ਨੂੰ ਪਰਮਾਤਮਾ ਨੇ ਮਾਨਵ ਦੇਹੀ ਦੇ ਦਿੱਤੀ ਹੈ ਨਾ, ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਖੁਸ਼ ਕਿਸਮਤ, ਵੱਡਿਆਂ ਭਾਗਾਂ ਵਾਲਾ ਸਮਝੇ ਕਿ ਜਿਹਨੂੰ ਪਰਮਾਤਮਾ ਨੇ ਮਾਨਵ ਦੇਹੀ ਦੇ ਦਿੱਤੀ, ਜੇ ਚੰਗੇ ਭਾਗ ਨਾ ਹੁੰਦੇ ਤੇ ਤੈਨੂੰ ਮਾਨਵ ਦੇਹੀ ਨਾ ਮਿਲਦੀ। ਤਾਂ ਹੀ ਤਾਂ ਸਾਹਿਬ ਨੇ ਕਿਹਾ ਕਿ ਦੁਲੱਭ ਦੇਹ ਪਾਈ ਵੱਡ ਭਾਗੀ, ਵੱਡਿਆਂ ਭਾਗਾਂ ਨਾਲ। ਜਾਂ ਗੁਰਦੇਵ ਦੇ ਬਚਨ ਪੜ੍ਹਨੇ ਆ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ, ਤੇਰੀ ਕਿਰਪਾ ਨਾਲ ਸਰੀਰ ਮਿਲਿਆ, ਕੀ ਇਹ ਬਖਸ਼ਿਸ਼ ਨਹੀਂ? ਜਾਂ ਗੁਰਦੇਵ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਪੜ੍ਹਨੇ ਆ, ਭਈ ਪ੍ਰਾਪਤ ਮਾਨੁੱਖ ਦੇ ਖੁਰੀਆ। ਜਾਂ ਗੁਰਦੇਵ ਦੇ ਬਚਨ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਕਬੀਰ ਸਾਹਿਬ ਦੇ ਬਚਨ ਕਿ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾਂ ਬਾਰਾਂ ਬਾਰ, ਇਹ ਮਾਨਵ ਦੇਹੀ ਵੱਡਿਆਂ ਭਾਗਾਂ ਨਾਲ, ਖੁਸ਼ ਕਿਸਮਤੀ ਨਾਲ ਤੇ ਦੁਰਲੱਭ ਮਿਲੀ ਹੈ। ਇਸ ਤੋਂ ਅਗਲੀ ਬੇਨਤੀ, ਜੇ ਭਾਗ ਹੋਰ ਅੱਗੇ ਦੇਖੀਏ, ਮਨੁੱਖਾ ਦੇਹੀ ਮਿਲ ਜਾਣੀ ਬਹੁਤ ਚੰਗੇ ਭਾਗ ਨੇ, ਪਰ ਉਸ ਤੋਂ ਉੱਤਮ ਭਾਗ ਨੇ ਕਿ ਜਿਨ੍ਹਾਂ ਨੂੰ ਮਾਨਵ ਚੋਲੇ ਵਿੱਚ ਖੁੰਦਿਆਂ ਸਮਰੱਥ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜਿਹੜੇ ਬੰਦੇ ਗੁਰੂ ਦੇ ਕੋਲ ਆ ਕੇ ਬੈਠਦੇ ਨੇ, ਕਿਉਂਕਿ ਮੈਂ ਸਿਰਫ ਸ਼ਬਦ ਚੁਣਿਆ ਕਿ ਜਿਨ੍ਹਾਂ ਦੇ ਮਸਤਕ ਤੇ ਧੁਰ ਤੋਂ ਲਿਖਿਆ ਉਹਨਾਂ ਨੂੰ ਸਤਿਗੁਰੂ ਮਿਲਿਆ ਹੈ। ਜੇ ਤੂੰ ਗੁਰੂ ਸਾਹਿਬ ਦੇ ਚਰਨਾਂ ਚ ਬੈਠਣਾ, ਬਾਣੀ ਪੜ੍ਹਨਾ, ਸ਼ਬਦ ਵਿਚਾਰਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਗੁਰੂ ਦੀ ਦਿੱਤੀ ਕੋਈ ਦੇਖਿਆ ਸਿੱਖਿਆ ਨੂੰ ਕਮਾਨਾ, ਤੇ ਇੱਕ ਗੱਲ ਯਾਦ ਰੱਖੀ, ਇਹ ਗੁਰੂ ਦੀ ਕਿਰਪਾ, ਪਰਮਾਤਮਾ ਦੀ ਦਇਆ ਹੈ, ਧੁਰ ਦਰਗਾਹ ਦੇ ਲੇਖ ਲਿਖੇ ਨੇ, ਤੇ ਤਾਂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮੁਰਸ਼ਦ ਮਿਲੇ ਨੇ। ਜੇ ਲੇਖ ਨਾ ਲਿਖੇ ਹੋਣ ਤੇ ਪਿਆਰਿਆ ਗੁਰੂ ਦਾ ਮਿਲਾਪ ਕਿਵੇਂ ਹੋਵੇ? ਮਹਾਰਾਜ ਜੀ ਦੇ ਬਚਨਾਂ ਚੋਂ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪ੍ਰਮਾਣ ਲਈਏ। ਹਜ਼ੂਰ ਦੇ ਬਚਨ ਨੇ ਕਿ ਸੰਤ ਸਭਾ ਓਟ ਗੁਰਪੂਰੇ, ਜਿਨ ਮਸਤਕ ਧੁਰ ਹਰ ਲਿਖਿਆ, ਜਿਨ੍ਹਾਂ ਦੇ ਮਸਤਕ ਚ ਲਿਖਿਆ ਸੰਤ ਸਭਾ ਦਾ ਅਰਥ ਹੈ ਸਤ ਸੰਗਤ, ਮਹਾਂਪੁਰਖਾਂ ਦੀ ਸੰਗਤ, ਬੰਦਗੀ ਕਰਨ ਵਾਲਿਆਂ ਦੀ ਸੋਹਬਤ। ਸੰਤ ਸਭਾ ਓਟ ਗੁਰਪੂਰੇ, ਧੁਰ ਮਸਤਕ ਲੇਖ ਲਿਖਾਏ, ਧੁਰ ਮਸਤਕ ਲੇਖ ਲਿਖਾਏ, ਜਿਨ ਮਸਤਕ ਧੁਰ ਹਰ ਲਿਖਿਆ। ਮਹਾਰਾਜ ਕਹਿੰਦੇ ਸੰਤ ਸਭਾ ਓਟ ਗੁਰਪੂਰੇ, ਧੁਰ ਮਸਤਕ ਲੇਖ ਲਿਖਾਏ, ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲਾਗੈ ਆਏ। ਇੱਕ ਸਤ ਸੰਗਤ, ਦੂਜਾ ਸਮਰੱਥ ਗੁਰੂ। ਕਹਿੰਦੇ ਨੇ ਮਸਤਕ ਦੇ ਲੇਖ ਲਿਖਾਏ ਤਾਂ ਹੀ ਤਾਂ ਗੁਰੂ ਦੀ ਪ੍ਰਾਪਤੀ ਹੋਈ, ਗੁਰੂ ਨਾਲ ਭੇਂਟ ਹੋਈ। ਮਹਾਰਾਜ ਜੀ ਨੇ ਦੂਸਰਾ ਬਚਨ ਕੀਤਾ, ਅਸੀਂ ਆਸਾ ਕੀ ਵਾਰ ਹੁਣੇ ਸਰਵਣ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਅਮੋਲਕ ਬਚਨ ਨੇ ਕਿ ਨਦਰ ਕਰੇ ਜੇ ਆਪਣੀ, ਜੇ ਪਰਮਾਤਮਾ ਤੁਸੀਂ ਨਦਰ ਕਰੋ, ਤੁਸੀਂ ਬਖਸ਼ਿਸ਼ ਕਰੋ, ਤੁਸੀਂ ਮਸਤਕ ਦੇ ਲੇਖ ਲਿਖੇ ਹੋਣ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਸਤਿਗੁਰੂ ਦੀ ਪ੍ਰਾਪਤੀ ਉਸ ਦੀ ਨਦਰ ਨਾਲ, ਉਸ ਦੇ ਲਿਖੇ ਕੋਈ ਮਸਤਕ ਦੇ ਲੇਖ ਨਾਲ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ, ਉਸ ਦੀ ਨਦਰ ਨਾਲ ਗੁਰੂ ਦੀ ਪ੍ਰਾਪਤੀ ਹੋਈ। ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਬਚਨ ਹੈ, ਅਸੀਂ ਸਾਰੇ ਉਹ ਪੜ੍ਹਨੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ, ਜਿਨ ਮਸਤਕ ਧੁਰ ਹਰ ਲਿਖਿਆ। ਜਿਹੋ ਜਿਹਾ ਸਤਿਗੁਰੂ ਬਾਰੇ ਸੁਣਿਆ ਸੀ ਕਿ ਗੁਰੂ ਵਿੱਚ ਇਹ ਬਖਸ਼ਿਸ਼, ਗੁਰੂ ਵਿੱਚ ਇਹ ਕਿਰਪਾਲਤਾ, ਗੁਰੂ ਵਿੱਚ ਇਹ ਮਿਹਰ, ਕਹਿਣ ਲੱਗੇ ਉਹ ਕੁਛ ਪ੍ਰਾਪਤ ਹੋ ਗਿਆ ਕਿ ਜੋ ਸੁਣੀ ਦਾ ਸੀ ਉਸ ਸਮਰੱਥ ਗੁਰੂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਸਾਹਿਬ ਜੀ ਦੇ ਬਚਨ ਕਿ ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਦਾ ਅਰਥ ਹੈ ਵਕੀਲ, ਵਿਚੋਲਾ, ਕਿ ਗੁਰੂ ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ, ਵਿਚੋਲਾ ਹੈ ਜੀਵ ਦਾ। ਮਹਾਰਾਜ ਕਹਿੰਦੇ ਨੇ ਹਰ ਨਾਮੋ ਮੰਤਰ ਦ੍ਰਿੜਾਏ ਦਾ, ਸਮਰੱਥ ਗੁਰੂ ਨੇ ਨਾਮ ਮੰਤਰ ਦ੍ਰਿੜ ਕਰਾ ਦਿੱਤਾ। ਕੱਟੇ ਖੌਮੇ ਰੋਗ, ਖੌਮੇ ਦੇ ਰੋਗ ਨੂੰ ਗੁਰੂ ਨੇ ਕੱਟ ਦਿੱਤਾ। ਫਿਰ ਬੇਨਤੀ ਸਮਝੋ, ਜਿਨ ਮਸਤਕ ਧੁਰ ਹਰ ਲਿਖਿਆ। ਗੁਰਦੇਵ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਲਿਖਿਆ ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ। ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੈ ਖੌਮੈ ਰੋਗ। ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ ਮਸਤਕ ਧੁਰ ਹਰ ਲਿਖਿਆ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਲੇਖ ਲਿਖੇ ਗਏ। ਗੁਰਦੇਵ ਦੇ ਬਚਨ, ਗੁਰਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪਰਗਾਸਾ। ਵੱਡੇ ਭਾਗ ਨੇ ਪ੍ਰਭੂ ਨੇ ਲਿਖਿਆ ਤੇ ਸਮਰੱਥ ਗੁਰੂ ਦੀ ਪ੍ਰਾਪਤੀ ਹੋਈ। ਮਹਾਰਾਜ ਜੀ ਦੇ ਬਚਨ ਕੇ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ। ਜਿਨ੍ਹਾਂ ਦੇ ਮਸਤਕ ਦੇ ਲੇਖ ਪਰਮਾਤਮਾ ਨੇ ਧੁਰ ਤੋਂ ਲਿਖ ਦਿੱਤੇ, ਮੁੱਢ ਤੋਂ ਲਿਖ ਦਿੱਤੇ, ਮੂਲ ਤੋਂ ਲਿਖ ਦਿੱਤੇ, ਉਹਨਾਂ ਨੂੰ ਸਮਰੱਥ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਸਮਰੱਥ ਗੁਰੂ ਨਾਲ ਉਹਨਾਂ ਦੀ ਮੇਲ ਹੋਇਆ ਹੈ। ਇੱਕ ਉਦਾਹਰਣ ਹੈ, ਸਿਰਫ ਇਤਿਹਾਸ ਵਿੱਚੋਂ ਹੀ ਕਹਿ ਲਵਾਂ ਕਿ ਗੁਰੂ ਨਾਨਕ ਸਾਹਿਬ ਮਿਲ ਜਾਏ, ਸਮਰੱਥ ਗੁਰੂ ਦਾ ਸ਼ਬਦ ਮਿਲ ਜਾਏ, ਏਡੂ ਵੱਡੀ ਕਿਰਪਾਲਤਾ, ਏਡੂ ਵੱਡੀ ਬਖਸ਼ਿਸ਼ ਕੀ ਹੈ। ਨਹੀਂ ਤੇ ਮਨੁੱਖ ਤੁਰੇ ਫਿਰਦੇ ਨੇ, ਭਾਗਹੀਣ ਬੰਦੇ ਤਾਂ ਕੋਲ ਬੈਠਿਆਂ ਵੀ ਗੁਰੂ ਦੀ ਬਖਸ਼ਿਸ਼ ਨਾ ਲੈ ਸਕੇ। ਜੇ ਭਾਗ ਨੇ ਤੇ ਸਮਰੱਥ ਗੁਰੂ ਦੀ ਪ੍ਰਾਪਤੀ ਹੋਈ ਹੈ। ਕੀਰਤਪੁਰ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਇਆ ਹੈ। ਅਸੀਂ ਇਤਿਹਾਸ ਨੂੰ ਜਾਣਨੇ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਪੈਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਉਸ ਅਸਥਾਨ ਤੇ ਜਾਣ ਤੋਂ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਨੇ। ਇਤਿਹਾਸ ਕਹਿੰਦਾ ਹੈ ਕਿ ਇਸ ਅਸਥਾਨ ਤੇ, ਇਸ ਜਗ੍ਹਾ ਤੇ ਇੱਕ ਮੁਸਲਮਾਨ ਫਕੀਰ ਜਿਸ ਦਾ ਨਾਮ ਬੁੱਢਣ ਸ਼ਾਹ ਕਿਹਾ ਗਿਆ ਹੈ ਕਿ ਇੱਥੇ ਉਹ ਨਿਵਾਸ ਰੱਖਦਾ ਹੈ, ਤੇ ਇਹ ਵੀ ਹੈ ਕਿ ਉਸ ਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਹੈ, ਕਿਉਂਕਿ ਉਹਦੇ ਕੋਲ ਬੈਠਿਆਂ ਸ਼ੇਰ ਨੂੰ ਉਹਨੇ ਪਾਲਿਆ, ਉਹਨੇ ਸੁਭਾਅ ਤਬਦੀਲ ਕਰ ਦਿੱਤਾ, ਕਿ ਜਿਹੜਾ ਖੁਨਖਾਰ ਜਾਨਵਰ ਸੀ ਉਹਦਾ ਵੀ ਸੁਭਾਅ ਪਲਟ ਗਿਆ, ਉਹਦੀ ਬਿਰਤੀ ਚੇਂਜ ਹੋ ਗਈ, ਉੱਥੇ ਉਹ ਬੱਕਰੀਆਂ ਚਾਰਦਾ। ਮੇਰਾ ਸਿਰਫ ਇੱਕੋ ਬੇਨਤੀ ਹੈ ਕਿ ਇਸ ਗੱਲ ਨੂੰ ਜਿਨ ਮਸਤਕ ਤੁਰਹਰ ਲਿਖਿਆ, ਜਿਨ੍ਹਾਂ ਦੇ ਮਸਤਕ ਦੇ ਲੇਖ ਲਿਖੇ, ਗੁਰੂ ਨਾਨਕ ਸਾਹਿਬ ਉੱਥੇ ਗਏ, ਬੁੱਢਣ ਸ਼ਾਹ ਨੇ ਹਜ਼ੂਰ ਦੇ ਦਰਸ਼ਨ ਕੀਤੇ, ਕੀਰਤਨ ਹੋਇਆ, ਭਾਈ ਮਰਦਾਨਾ ਸਾਹਿਬ ਨੇ ਰਬਾਬ ਵਜਾਈ, ਬੁੱਢਣ ਸ਼ਾਹ ਨੇ ਕੀਤੇ ਦੀਦਾਰ। ਤੇ ਉਸ ਵੇਲੇ ਦੀਦਾਰ ਕਰਨ ਤੋਂ ਬਾਅਦ ਉਹਨੇ ਸਵਾਲ ਕੀਤਾ, ਅਜੇ ਪਤਾ ਨਹੀਂ ਇਹ ਕੌਣ ਨੇ। ਭਾਈ ਮਰਦਾਨਾ ਸਾਹਿਬ ਨੂੰ ਪੁੱਛਦਾ, ਇਹ ਕੌਣ? ਇਹ ਮਹਾਂਪੁਰਖ, ਇਹ ਸੰਤ ਜਿਨ੍ਹਾਂ ਦੇ ਸ਼ਬਦਾਂ ਵਿੱਚ ਇੰਨੀ ਖਿੱਚ, ਇੰਨੀ ਕਸ਼ਿਸ਼ ਖਿੰਡੇ ਹੋਏ ਅੰਦਰ ਨੂੰ ਟਿਕਾ ਦਿੱਤਾ, ਇਹ ਕੌਣ? ਤੇ ਭਾਈ ਮਰਦਾਨਾ ਸਾਹਿਬ ਜੀ ਨੇ ਕਿਹਾ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਮੇਰੇ ਮੁਰਸ਼ਦ ਨੇ, ਮੇਰੇ ਰਾਹਬਰ ਨੇ। ਇਸ ਸੜਦੇ ਹੋਏ ਸੰਸਾਰ ਵਿੱਚ ਨਾਮ ਬਾਣੀ ਦਾ ਛੱਟਾ ਦੇ ਕੇ ਅੰਦਰ ਨੂੰ ਠੰਡ ਪਾਉਣ ਵਾਸਤੇ ਆਏ ਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨਾਂ ਸੁਣਿਆ ਤੇ ਬੁੱਢਣ ਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਝੁੱਕ ਗਿਆ, ਨਮਸਕਾਰ ਕੀਤੀ। ਤੇ ਜਦੋਂ ਨਮਸਕਾਰ ਕਰ ਮੱਥਾ ਟੇਕ ਕੇ ਉੱਠਿਆ ਤੇ ਹਜ਼ੂਰ ਨੇ ਪੁੱਛ ਲਿਆ, ਕਹਿਣ ਲੱਗੇ ਬੁੱਢਣ ਸ਼ਾਹ ਕਿ ਦੇਖ ਇਸ ਥਾਂ ਤੇ ਬੈਠਿਆ ਕਿਤਨਾ ਸਮਾਂ ਤੈਨੂੰ ਹੋ ਗਿਆ ਹੈ, ਤੂੰ ਆਖਰ ਕਮਾਈ ਵੀ ਕਰਨਾ, ਸਾਧਨਾ ਵੀ ਕਰਨਾ, ਸਾਨੂੰ ਇੱਕ ਗੱਲ ਦੱਸ ਕਿ ਇੰਨਾ ਸਮਾਂ ਇੱਥੇ ਬੈਠਿਆ ਤੈਨੂੰ ਪ੍ਰਾਪਤੀ ਕੀ ਹੋਈ, ਤੈਨੂੰ ਮਿਲਿਆ ਕੀ? ਆਖਰ ਤੂੰ ਕੁਝ ਕਮਾ ਰਿਹਾ ਕਿਸੇ ਮੰਜ਼ਿਲ ਤੇ ਪਹੁੰਚਣ ਲਈ? ਇੱਥੇ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਦਿਆਂ, ਹਰ ਬੰਦਾ ਦੁਨੀਆਂ ਦਾ ਕੋਈ ਕੰਮ ਕਰਦਾ ਮੁਨਾਫੇ ਵਾਸਤੇ ਕਰਦਾ, ਘਾਟੇ ਵਾਸਤੇ ਕੋਈ ਨਹੀਂ ਕਰਦਾ। ਜੇ ਸਫ਼ਰ ਕੋਈ ਕਰਦਾ ਤੇ ਮੰਜ਼ਿਲ ਤੇ ਪਹੁੰਚਣ ਲਈ ਕਰਦਾ, ਜੇ ਕੋਈ ਕੰਮ ਕਰਦਾ ਤੇ ਫਲ ਦੀ ਪ੍ਰਾਪਤੀ ਲਈ ਕਰਦਾ, ਇੱਥੋਂ ਤੱਕ ਕਿ ਲੋਕ ਹਫ਼ਤੇ ਬਾਅਦ, ਮਹੀਨੇ ਬਾਅਦ, ਰੋਜ਼ਾਨਾ, ਸਾਲ ਬਾਅਦ ਆਪਣੀਆਂ ਵਹੀ ਖਾਤਿਆਂ ਨੂੰ ਵੀ ਚੰਗੀ ਤਰ੍ਹਾਂ ਚੈੱਕ ਕਰਦੇ ਨੇ, ਲੇਖਾ ਕਰਦੇ ਨੇ ਕਿ ਇਸ ਸਾਲ ਵਿੱਚ ਕਮਾਇਆ ਕੀ, ਗਵਾਇਆ ਕੀ, ਮੁਨਾਫਾ ਕੀ ਹੋਇਆ। ਬਸ ਇੱਕੋ ਬੇਨਤੀ ਕਰਾਂਗਾ ਕਿ ਪਰਮਾਰਥ ਨੂੰ ਜੇ ਸਮਝਣਾ ਹੈ, ਦੇਖੋ ਆਪਣੇ ਅੰਦਰ ਨੂੰ ਬੰਦਾ ਪੜਚੋਲੇ। ਮੈਂ ਖਿੰਨ ਜ਼ਰੂਰ ਵਿੱਚੋਂ ਨਿਕਲਿਆ ਸਿਰਫ ਇਸ ਕਰਕੇ ਕਿ ਗੁਰੂ ਜੀ ਨੇ ਪੁੱਛਿਆ, ਇੰਨਾ ਸਮਾਂ ਹੋ ਗਿਆ ਬੈਠਿਆ ਤੈਨੂੰ ਮਿਲਿਆ ਕੀ? ਸਿਰਫ ਇੱਕ ਉਦਾਹਰਣ ਦੇਣੀ ਚਾਹੁੰਦਾ। ਇੱਕ ਦੁਕਾਨਦਾਰ, ਉਹ ਵੀ ਸ਼ਾਮ ਨੂੰ ਕਾਗਜ਼ ਫੋਲਦਾ, ਅੱਜ ਕੀ ਵੇਚਿਆ ਤੇ ਕੀ ਕਮਾਇਆ, ਕੀ ਘਾਟਾ ਪਿਆ। ਇੱਕ ਫੈਕਟਰੀ ਵਾਲਾ ਵੀ ਆਪਣੇ ਕਾਗਜ਼ ਦਰੁਸਤ ਕਰਦਾ, ਲੇਖਾ ਜੋਖਾ ਕਰਦਾ, ਮੈਂ ਕਮਾਇਆ ਕੀ। ਇੱਕ ਨੌਕਰੀ ਕਰਨ ਵਾਲਾ ਵੀ ਸੋਚਦਾ ਕਿ ਸਾਲ ਭਰ ਮੇਰੀ ਮਿਹਨਤ ਵਿੱਚ ਬਚਿਆ ਕੀ। ਗੁਰਮਖੋ, ਹਰ ਬੰਦਾ, ਇੱਥੋਂ ਤੱਕ ਕਿ ਪੜ੍ਹਨ ਵਾਲੇ ਬੱਚੇ ਜੋ ਸਕੂਲ ਵਿੱਚ ਪੜ੍ਹਦੇ ਨੇ, 6 ਮਹੀਨੇ, 3 ਮਹੀਨੇ ਜਾਂ ਮਹੀਨੇ ਬਾਅਦ ਉਹਨਾਂ ਦਾ ਵੀ ਟੈਸਟ ਹੁੰਦਾ ਵੀ ਜੋ ਕੁਝ ਇੰਨੇ ਦਿਨ ਤੂੰ ਪੜ੍ਹਦਾ ਰਿਹਾ ਤੇਰੇ ਪੱਲੇ ਕੀ ਪਿਆ। ਹਰ ਬੰਦਾ ਦੇਖਦਾ। ਜੇ ਬਿਜ਼ਨਸ ਦੇ ਕਾਗਜ਼ ਦੇਖੇ ਜਾਂਦੇ ਨੇ, ਜੇ ਨੌਕਰੀ ਦੀ ਤਨਖਾਹ ਬਾਰੇ ਸੋਚਿਆ ਜਾਂਦਾ, ਜੇ ਪੜ੍ਹਨ ਤੋਂ ਬਾਅਦ ਦਿੱਤੇ ਹੋਏ ਐਗਜ਼ਾਮ ਵਿੱਚ ਦੇਖਿਆ ਜਾਂਦਾ ਬੱਚਾ ਕੀ ਕੁਝ ਪੜ੍ਹਿਆ, ਇਹਨੇ ਕਮਾਇਆ ਕੀ, ਉਹ ਮਨਾ ਕਦੀ ਅੰਦਰ ਦੀ ਪੱਤਰੀ ਵਾਚ, ਇੰਨੇ ਸਾਲ ਹੋ ਗਏ ਤੈਨੂੰ ਗੁਰਦੁਆਰੇ ਆਉਂਦਿਆਂ, ਕਦੀ ਮਨ ਨੂੰ ਪੁੱਛ ਕੇ ਦੇਖ ਤੂੰ ਅੱਜ ਤੱਕ ਅੰਦਰ ਕੀ ਕਮਾਇਆ, ਤੇਰੇ ਪੱਲੇ ਕੀ ਪਿਆ। ਸਿਰਫ ਆਇਆ, ਨਮਸਕਾਰ ਕੀਤੀ, ਚਲਾ ਗਿਆ। ਇੱਕ ਬੱਚਾ ਇੱਕ ਕਲਾਸ ਵਿੱਚ 2 ਸਾਲ ਰਹਿ ਜਾਏ ਤੇ ਮਾਪੇ ਕਲਪ ਉੱਠਦੇ ਨੇ, ਉਹ ਕਹਿੰਦੇ ਨੇ ਪੈਸਾ ਵੇਸਟ ਗਿਆ, ਵਕਤ ਅਜਾਈ ਗਿਆ। ਇੱਕ ਬੱਚਾ ਇੱਕ ਕਲਾਸ ਵਿੱਚ ਰਹਿ ਉਹ ਬਰਦਾਸ਼ਤ ਨਹੀਂ, ਤੇ ਇੱਕ ਬੰਦਾ ਕਈ ਸਾਲਾਂ ਦਾ ਇੱਕੋ ਥਾਂ ਤੇ ਟਿਕਿਆ, ਅੱਜ ਤੋਂ 30 ਸਾਲ ਪਹਿਲਾਂ ਵੀ ਉਹੀ ਬਿਰਤੀ ਤੇ ਅੱਜ ਵੀ ਉਹੀ ਬਿਰਤੀ। ਉਹ ਮਨਾ, ਬੱਚਿਆਂ ਦੇ ਟੈਸਟ ਤਾਂ ਹਫ਼ਤੇ ਬਾਅਦ ਦੇਖਣੇ, ਅੰਦਰ ਦੇ ਟੈਸਟ ਦੇਖ ਕੇ ਦੇਖ ਕਿ ਤੇਰੇ ਅੰਦਰ ਦੀ ਵੀ ਕੋਈ ਤਰੱਕੀ ਹੋਈ ਹੈ ਕਿ ਉਦੋਂ ਥੱਲੇ ਚਲਾ ਗਿਆ। ਫਿਰ ਬੇਨਤੀ ਸਮਝਿਓ, ਕਦੀ ਨੀ ਕਿਸੇ ਨੇ ਪੁੱਛਿਆ, ਅੰਦਰ ਨੂੰ ਬੰਦਾ ਪੁੱਛੇ ਮੈਂ ਖਲੋਤਾ ਕਿੱਥੇ ਖਾਂ, ਕਿ ਮੇਰੀ ਕੋਈ ਅੰਦਰ ਦੀ ਤਰੱਕੀ ਹੋਈ? ਜੇ ਤੂੰ ਇੰਨਾ ਸਮਾਂ ਹੋ ਗਿਆ ਬਾਣੀ ਪੜ੍ਹੀ ਜਾ ਰਿਹਾ, ਤੇਰੇ ਅੰਦਰ ਵਾਸ਼ਨਾ ਦੀ ਹਨੇਰੀ ਨੀ ਮੁੱਕੀ, ਤੇਰੇ ਅੰਦਰੋਂ ਕ੍ਰੋਧ ਨਹੀਂ ਘਟਿਆ, ਤੇਰੇ ਅੰਦਰੋਂ ਈਰਖਾ ਨਹੀਂ ਘਟੀ, ਠੀਕ ਹੈ ਬਾਹਰ ਦੀ ਉਮਰ ਤੇਰੀ ਢਲੀ ਜਾਏਗੀ ਪਰ ਅੰਦਰ ਵਾਲੀ ਬਿਰਤੀ ਤਾਂ ਉੱਥੇ ਡਿੱਗੀ ਪਈ ਏ, ਉਥੋਂ ਵੀ ਥੱਲੇ ਚਲੀ ਗਈ। ਮਹਾਰਾਜ ਜੀ ਨੇ ਪੁੱਛ ਲਿਆ, ਮੈਨੂੰ ਦੱਸ ਇੰਨਾ ਸਮਾਂ ਹੋ ਗਿਆ ਤੈਨੂੰ ਮਿਲਿਆ ਕੀ? ਬੈਠਾ ਕੁਝ ਕਰਨ ਲਈ ਬੈਠਾ। ਤੇ ਉਸ ਵੇਲੇ ਕਹਿੰਦੇ ਨੇ ਬੁੱਢਣ ਸ਼ਾਹ ਉਹਨੇ ਸ਼ਬਦ ਸੁਣਦਿਆਂ ਸਾਹਰ ਜਿਹੜੀ ਗੱਲ ਕੀ, ਕਹਿਣ ਲੱਗਾ ਬਾਬਾ ਹੇ ਸਤਿਗੁਰੂ, ਜਿੰਨਾ ਸਮਾਂ ਮੈਂ ਬੈਠਾ ਵਾਂ, ਬੈਠਣ ਦਾ ਅਰਥ ਬੰਦਗੀ ਸਾਧਨਾ। ਕਹਿਣ ਲੱਗੇ ਮੇਰੀ ਕਮਾਈ ਉਤਨੀ ਨਹੀਂ ਜਿਤਨੀ ਮੈਨੂੰ ਬਖਸ਼ਿਸ਼ ਮਿਲ ਗਈ ਹੈ। ਮਹਾਰਾਜ ਜੀ ਨੇ ਪੁੱਛਿਆ ਕਮਾਈ ਉਤਨੀ ਨੀ ਬਖਸ਼ਿਸ਼? ਉਹਨੇ ਬੜੇ ਸੋਹਣੇ ਸ਼ਬਦ ਕਹਿ, ਕਹਿਣ ਲੱਗਾ ਕਿ ਮੈਂ ਇੱਥੇ ਬੈਠਾ ਵਾਂ ਪਰ ਸਭ ਤੋਂ ਵੱਡੀ ਬਖਸ਼ਿਸ਼ ਇਹ ਮਿਲ ਗਈ ਕਿ ਸਮਰੱਥ ਗੁਰੂ ਚੱਲ ਕੇ ਮੇਰੇ ਘਰ ਆ ਗਿਆ। ਏਦੋਂ ਵੱਡੀ ਦਾਤ ਕੀ ਮਿਲੇਗੀ ਜਿਹਨੂੰ ਇਸ ਜਨਮ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੂਹ ਮਿਲ ਗਈ। ਦੇਖੋ ਵੱਡੇ ਭਾਗ ਹੋਣ ਤਾਂ ਸਮਰੱਥ ਗੁਰੂ ਦੀ ਪ੍ਰਾਪਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚੋਂ ਇੱਕ ਇੱਕ ਤੁਕ ਨਾਲ ਅਸੀਂ ਲਈ ਜਾਈਏ ਕਿ ਜਿਨ ਮਸਤਕ ਤੁਰ ਹਰ ਲਿਖਿਆ, ਜਿਨ੍ਹਾਂ ਦੇ ਮਸਤਕ ਦੇ ਲੇਖ ਮੁੱਢ ਤੋਂ ਮੂਲ ਤੋਂ ਪਰਿਪੂਰਨ ਪਰਮਾਤਮਾ ਨੇ ਆਪਣੀ ਦਰਗਾਹ ਤੋਂ ਲਿਖ ਦਿੱਤੇ, ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ, ਉਹਨਾਂ ਨੂੰ ਸਮਰੱਥ ਸਤਿਗੁਰੂ ਮਿਲ ਗਏ। ਹੁਣ ਅਗਲੀ ਬਖਸ਼ਿਸ਼ ਕੀ ਹੋਈ? ਸਤਿਗੁਰੂ ਮਿਲ ਗਿਆ, ਇੱਥੇ ਪਰਪੰਚੀ ਵੀ ਬੜੇ ਆ। ਦੇਖੋ ਸਤਿਗੁਰੂ ਸ਼ਬਦ ਦੇ ਥੱਲੇ ਭੇਖ ਵੀ ਬੜਾ ਹੈ। ਕੋਈ ਗੁਰੂ ਬਣਿਆ ਬੈਠਾ, ਕੋਈ ਸਤਿਗੁਰੂ ਬਣਿਆ ਬੈਠਾ, ਕੋਈ ਆਪਣੇ ਨਾਲ ਕਈ ਅੰਕ ਲਾਈ ਬੈਠਾ ਕਿ ਫਲਾਣਾ ਹਜ਼ਾਰ, ਕੋਈ 1008, ਕੋਈ 108। ਤੇ ਕਈ ਵਾਰੀ ਮੈਂ ਕਹਿੰਦਾ ਜੇ ਇਹਦੇ ਥੱਲੇ ਇੱਕ ਸ਼ਬਦ ਹੋਰ ਲਿਖ ਦੇਣ ਪਰਪੰਚ ਕਰਨ ਵਾਲੇ, 1008/420 ਉੱਤੇ 1008 ਹੈ, ਥੱਲੇ 420 ਦਾ ਅਰਥ ਚਲਾਕੀ ਹੈ ਨਾ। ਹੁਣ ਇੱਥੇ ਸਤਿਗੁਰੂ ਸ਼ਬਦ ਜੋ ਹੈ ਕਿ ਉਹ ਸਮਰੱਥ ਗੁਰੂ, ਉਹ ਸ਼ਕਤੀ ਕਿ ਜਿਹੜੀ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦੇ ਸੰਬੰਧੀ ਦੇਖੋ ਬੜੇ ਸ਼ਬਦ ਕਹੇ ਕਿ ਸਤਿਪੁਰਖ ਜਿਹਨੇ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਸਾਹਿਬ ਨੇ ਕਿਹਾ ਨਾਰਾਇਣ ਨਰਪਤ ਨਮਸਕਾਰ ਹੈ, ਕੌਣ ਸਤਿਗੁਰੂ? ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਗੁਰ ਦੀਪਕ ਹੈ, ਗੁਰੂ ਠੰਡ ਦਾ ਘਰ ਹੈ, ਗੁਰੂ ਮੰਗਤਾ ਨੀ ਗੁਰੂ ਦਾਤਾ ਹੈ। ਗੁਰ ਦਾਤਾ ਗੁਰ ਖਿਵੈ ਘਰ, ਗੁਰ ਦੀਪਕ ਤਿਉ ਲੋਏ, ਗੁਰ ਦੀਪਕ ਤਿਉ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈਐ। ਜਿਨ੍ਹਾਂ ਦੇ ਮਸਤਕ ਦੇ ਲੇਖ, ਉਹਨਾਂ ਨੂੰ ਸਮਰੱਥ ਸਤਿਗੁਰੂ ਮਿਲਿਆ। ਇਸ ਤੋਂ ਅਗਲੀ ਬੇਨਤੀ, ਗੁਰੂ ਮਿਲਿਆ ਤੇ ਫਿਰ ਹੋਇਆ ਕੀ? ਤਰੱਕੀ ਅੰਦਰ ਦੀ ਕੀ ਹੋਈ? ਗੁਰੂ ਰਾਮਦਾਸ ਅਗਲੀ ਤੋਂ ਕਹਿ ਰਹੇ ਨੇ, ਪਹਿਲੀ ਤੁਕ ਫਿਰ ਜਿਨ ਮਸਤਕ ਧੁਰ ਹਰ ਲਿਖਿਆ, ਇਹਨਾਂ ਸਤਿਗੁਰੂ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ। ਬੇਨਤੀ ਹੈ, ਅਗਿਆਨ ਅਗਿਆਨਤਾ, ਅੰਧੇਰਾ ਦਰ ਤੇ ਖਨੇਰਾ ਅੰਧਕਾਰ, ਕੱਟਿਆ ਕੱਟਿਆ ਦਰ ਤੇ ਖਤਮ ਕਰ ਦਿੱਤਾ, ਨਾਸ਼ ਕਰ ਦਿੱਤਾ। ਗੁਰ ਗਿਆਨ ਘੱਟ ਬਲਿਆ, ਗੁਰੂ ਦਾ ਗਿਆਨ, ਗੁਰੂ ਦੀ ਰੂਹਾਨੀਅਤ, ਘੱਟ ਦਾ ਅਰਥ ਖਿਰਦਾ, ਬਲਿਆ ਦਾ ਅਰਥ ਹੁੰਦਾ ਮੱਚ ਪੈਣਾ, ਚਮਕ ਪੈਣਾ, ਬਲ ਜਾਣਾ, ਰੋਸ਼ਨੀ ਖੋ ਜਾਣੀ। ਕਿ ਜਦੋਂ ਸਮਰੱਥ ਗੁਰੂ ਮਿਲੇ, ਉਹਨਾਂ ਕਿਰਪਾ ਇਹ ਕੀਤੀ ਕਿ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹਨੂੰ ਖਤਮ ਕਰ ਦਿੱਤਾ, ਉਹਨੂੰ ਕੱਟ ਦਿੱਤਾ, ਤੇ ਮਨੁੱਖ ਦੇ ਅੰਦਰ ਗਿਆਨ ਦਾ ਦੀਪਕ ਉਹਨਾਂ ਨੇ ਬਾਲ ਦਿੱਤਾ। ਹੁਣ ਬਾਣੀ ਵਿੱਚ ਅਗਿਆਨਤਾ ਨੂੰ ਹਨੇਰੇ ਨਾਲ ਕਿ ਤੁਲਨਾ ਦਿੱਤੀ ਗਈ, ਤੇ ਗਿਆਨ ਨੂੰ ਪ੍ਰਕਾਸ਼ ਨਾਲ, ਚਾਨਣ ਨਾਲ, ਲਾਈਟ ਨਾਲ ਤੁਲਨਾ ਦਿੱਤੀ ਗਈ। ਬੇਨਤੀ ਸਮਝਿਓ, ਦੇਖੋ ਹਨੇਰਾ ਹੈ ਦੋ ਤਰ੍ਹਾਂ ਦਾ। ਜੇ ਅਸੀਂ ਬਾਣੀ ਚੋਂ ਦੇਖੀਏ, ਇੱਕ ਹਨੇਰਾ ਹੈ ਬਾਹਰ ਦਾ, ਇੱਕ ਹਨੇਰਾ ਹੈ ਅੰਦਰ ਦਾ। ਬਾਹਰ ਦਾ ਹਨੇਰਾ ਦੀਵਿਆਂ ਨਾਲ, ਬੱਤੀਆਂ ਨਾਲ, ਰੋਸ਼ਨੀ ਨਾਲ ਖਤਮ ਹੋ ਜਾਂਦਾ, ਪਰ ਅੰਦਰ ਦਾ ਹਨੇਰਾ ਬਾਹਰ ਦੇ ਦੀਵਿਆਂ ਨਾਲ ਨਹੀਂ, ਅੰਦਰ ਦਾ ਹਨੇਰਾ ਕੇਵਲ ਗੁਰੂ ਦੇ ਸ਼ਬਦ ਨਾਲ ਹੀ ਦੂਰ ਹੁੰਦਾ ਹੈ। ਹਨੇਰਾ ਦੁਖਦਾਈ ਹੈ, ਹਨੇਰੇ ਵਿੱਚ ਸੁੱਖ ਨਹੀਂ। ਇੱਥੇ ਸਿਰਫ ਹਨੇਰਾ ਤੇ ਚਾਨਣ ਸੰਬੰਧੀ ਕੁਝ ਬੇਨਤੀ ਕਰਨੀ ਹੈ। ਆਪਣਾ ਘਰ ਹੋਵੇ ਕੀਮਤੀ ਸਾਜ਼ੋ ਸਮਾਨ ਘਰ ਪਿਆ ਹੋਵੇ ਪਰ ਬੱਤੀ ਚਲੀ ਜਾਏ, ਲਾਈਟ ਚਲੀ ਜਾਏ, ਹਨੇਰਾ ਹੋਵੇ ਤੇ ਕਈ ਵਾਰੀ ਘਰ ਦੇ ਵਿੱਚ ਹਨੇਰੇ ਵਿੱਚ ਪਿਆ ਹੋਇਆ ਸਮਾਨ ਜਿਹੜਾ ਸੁਖਦਾਇਕ ਹੈ, ਸਹੂਲਤਾਂ ਨੇ, ਹਨੇਰੇ ਵਿੱਚ ਠੁੱਡੇ ਵੱਜਦੇ ਨੇ, ਠੋਕਰਾਂ ਵੱਜਦੀਆਂ ਨੇ, ਹਨੇਰਾ ਹੋਵੇ ਤੇ ਘਰ ਦਾ ਸਮਾਨ ਵੀ ਠੋਕਰਾਂ ਮਾਰਨ ਲੱਗ ਪੈਂਦਾ ਹੈ, ਚਾਨਣ ਹੋਵੇ ਤੇ ਬੰਦਾ ਰਸਤੇ ਵਿੱਚ ਆਏ ਕੋਈ ਪੱਥਰ ਤੋਂ ਵੀ ਬਚ ਕੇ ਨਿਕਲ ਜਾਂਦਾ ਹੈ। ਹਨੇਰਾ ਦੁਖਦਾਇਕ ਹੈ। ਮਹਾਰਾਜ ਜੀ ਨੇ ਤੇ ਬਾਣੀ ਚ ਇੱਕ ਬਚਨ ਕਿਹਾ, ਕਹਿਣ ਲੱਗੇ ਅੰਧਕਾਰ ਸੁਖ ਕਬੈ ਨਾ ਸੋਈ ਹੈ। ਹਨੇਰੇ ਵਿੱਚ ਨਹੀਂ ਕੋਈ ਚੰਗੀ ਚੈਨ ਨਾਲ ਬੈਠ ਸਕਦਾ, ਉਹਨੂੰ ਸੁਖ ਨਹੀਂ। ਰਾਜਾ ਰੰਕ ਦੋ ਮਿਲ ਰੋਈ ਹੈ, ਭਾਵੇਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ, ਹਨੇਰਾ ਤਾਂ ਹਨੇਰਾ। ਰਾਜਾ ਹਨੇਰੇ ਵਿੱਚ ਚੱਲੇ ਉਹਨੂੰ ਵੀ ਠੁੱਡਾ ਵੱਜਣਾ ਤੇ ਮੰਗਤਾ ਹਨੇਰੇ ਵਿੱਚ ਚੱਲੇ ਉਹਨੂੰ ਵੀ ਠੁੱਡਾ ਵੱਜਣਾ, ਕਿਉਂਕਿ ਹਨੇਰਾ ਜਿਹੜਾ ਉਹ ਠੋਕਰਾਂ ਦਾ ਜਨਮਦਾਤਾ, ਠੋਕਰਾਂ ਮਰਵਾਉਂਦਾ ਹੈ। ਆਓ ਥੋੜਾ ਜਿਹਾ ਹੋਰ ਦੇਖੀਏ। ਗੁਰੂ ਗ੍ਰੰਥ ਸਾਹਿਬ ਜੀ ਨੇ ਹਨੇਰੇ ਤੇ ਅਗਿਆਨਤਾ ਨੂੰ ਇੱਕ ਕਿਹਾ ਹੈ। ਹਨੇਰੇ ਵਿੱਚ ਵੀ ਟੱਕਰਾਂ ਨੇ ਤੇ ਅਗਿਆਨਤਾ ਵਿੱਚ ਵੀ ਟੱਕਰਾਂ ਨੇ। ਹਨੇਰੇ ਵਿੱਚ ਕਈ ਵਾਰੀ ਕੋਲ ਪਈ ਕੋਈ ਚੀਜ਼ ਵੀ ਟਟੋਲਿਆਂ ਲੱਭਦੀ ਨਹੀਂ, ਚਾਨਣ ਹੋਵੇ ਤੇ ਮਿਹਨਤ ਕਰਨ ਦੀ ਲੋੜ ਨਹੀਂ, ਸਾਹਮਣੇ ਦਿਸ ਪੈਂਦੀ ਹੈ। ਗੁਰਮੁਖੋ, ਇਸ ਸਰੀਰ ਵਿੱਚ ਅਗਿਆਨਤਾ ਦਾ ਹਨੇਰਾ ਕੀ ਹੈ ਕਿ ਇੱਕ ਨਜ਼ਰ ਕੁਝ ਨਾ ਆਏ? ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਫਰਮਾਇਆ ਕਿ ਦੇਖੋ, ਅਗਿਆਨਤਾ ਸਮਝਣਾ ਕੁਛ ਤੇ ਖੋਣਾ ਕੁਛ। ਜੋ ਕੁਝ ਹੈ ਉਹ ਦਿਸ ਨਹੀਂ ਰਿਹਾ, ਹਨੇਰੇ ਵਿੱਚ ਡੁੱਬਾ ਹੋਇਆ ਬੰਦਾ, ਤੇ ਉਸ ਹਨੇਰੇ ਨੂੰ ਨਾ ਤਾਂ ਚਲਾਕੀ ਨਾਲ ਦੂਰ ਕੀਤਾ ਜਾ ਸਕਦਾ। ਹਨੇਰੇ ਵਿੱਚ ਡਾਂਗਾ ਮਾਰਿਆ ਹਨੇਰਾ ਟੁੱਟਦਾ ਨਹੀਂ, ਹਨੇਰੇ ਵਿੱਚ ਤਲਵਾਰਾਂ ਤੀਰ ਚਲਾਇਆ ਹਨੇਰਾ ਮੁੱਕਦਾ ਨਹੀਂ, ਹਨੇਰੇ ਦੇ ਅੰਦਰ ਜ਼ੋਰ ਧੱਕਾ ਲਾਇਆ ਹਨੇਰਾ ਧੱਕਿਆ ਨਹੀਂ ਜਾਂਦਾ, ਹਨੇਰਾ ਦੂਰ ਹੋ ਸਕਦਾ। ਸਿਰਫ ਇੱਕੋ ਕੰਮ, ਜੇ ਦੀਵਾ ਬਲ ਜਾਏ, ਜੇ ਦੀਵਾ ਬਲ ਜਾਏ ਤੇ ਕਰੋੜਾਂ ਜਨਮਾਂ ਦਾ ਹਨੇਰਾ ਇੱਕ ਖਿੰਨ ਵੀ ਚਲਾ ਜਾਂਦਾ ਹੈ। ਹਨੇਰੇ ਵਿੱਚ ਹੀ ਲੜਾਈ ਹੈ, ਚਾਨਣ ਦੀ ਤਾਂ ਲੜਾਈ ਕੋਈ ਨਹੀਂ। ਜਦੋਂ ਵੀ ਕਦੀ ਦੇਖੋ ਦਵੈਸ਼ ਉਪਜੇਗੀ, ਅਗਿਆਨਤਾ ਵਿੱਚ ਟੱਕਰ ਹੋਵੇਗੀ, ਜਿੱਥੇ ਗਿਆਨ ਹੈ ਉੱਥੇ ਰੌਲਾ ਕਾਹਦਾ, ਜਿੱਥੇ ਗਿਆਨ ਹੈ ਸੋਝੀ ਹੈ ਉੱਥੇ ਦਵੈਸ਼ ਤੇ ਈਰਖਾ ਕਾਹਦੀ। ਇੱਕ ਉਦਾਹਰਨ ਇੱਕ ਵਿਦਵਾਨ ਸੱਜਣ ਨੇ ਦਿੱਤੀ ਸੀ, ਇਹ ਵੀ ਮਨ ਨੂੰ ਸਮਝਾਉਣ ਦੇ ਲਈ। ਇਹ ਨਹੀਂ ਕਿ ਕੰਨ ਰਸ ਲਈ, ਹਨੇਰਾ ਕਲੇਸ਼ ਨੂੰ ਜਨਮ ਦਿੰਦਾ ਹੈ, ਠੋਕਰਾਂ ਨੂੰ ਜਨਮ ਦਿੰਦਾ ਹੈ ਤੇ ਚਾਨਣ ਸਾਨੂੰ ਰਾਹ ਬਖਸ਼ ਦਿੰਦਾ ਹੈ। ਉਹ ਕਹਿੰਦਾ ਦੀਵਾਲੀ ਦੀ ਰਾਤ ਹੈ ਤੇ ਚਾਰ ਚੁਫੇਰੇ ਹਨੇਰਾ ਛਾਇਆ ਹੈ। ਸਮਝਣ ਲਈ ਮੈਂ ਸਿਰਫ ਸੰਖੇਪ ਜਿਹਾ ਗੱਲ ਲਮਕਾਂਗਾ ਨਹੀਂ ਕਿ ਇੱਕ ਸ਼ੂਦਰ ਦਾ ਬੱਚਾ ਆਇਆ, ਉਹਨੇ ਕੀ ਕੀਤਾ, ਚੁਰਸਤੇ ਦੇ ਵਿੱਚ ਲਿਆ ਕੇ ਦੀਵਾ ਬਾਲ ਦਿੱਤਾ। ਸਿਰਫ ਉਦਾਹਰਨ ਸਮਝਣ ਲਈ, ਨਾ ਕੋਈ ਸਮਝੇ ਵੀ ਰਸਤੇ ਚੁਰਸਤੇ ਚ ਮੈਂ ਦੀਵੇ ਬਾਲਣ ਦੀ ਗੱਲ ਕਰ ਰਿਹਾ। ਚੁਰਸਤੇ ਵਿੱਚ ਦੀਵਾ ਬਾਲ ਦਿੱਤਾ, ਸ਼ੂਦਰ ਨੇ ਦੀਵਾ ਬਾਲਿਆ ਤੇ ਇੰਨੀ ਦੇਰ ਨੂੰ ਇੱਕ ਉੱਚੀ ਜਾਤ ਵਾਲਾ ਆਇਆ, ਸਵਰਨ ਜਾਤੀ ਦਾ ਆਇਆ, ਉਹਦੇ ਹੱਥ ਵਿੱਚ ਵੀ ਦੀਵਾ। ਉਹਨੇ ਆਉਂਦਿਆਂ ਸਾਰ ਕਿਹਾ, ਉਹ ਸ਼ੂਦਰ ਦੇ ਬੱਚੇ, ਤੇਰੀ ਜ਼ਰੂਰਤ ਕੀ ਹੋਈ ਕਿ ਜਿੱਥੇ ਦੀਵੇ ਅਸੀਂ ਉੱਚੀ ਜਾਤ ਵਾਲਿਆਂ ਬਾਲਣੇ ਨੇ, ਤੂੰ ਕਿਉਂ ਬਾਲਿਆ ਇੱਥੇ? ਉਹਨੇ ਕਿਹਾ ਵੀ ਰਾਤ ਅਸੀਂ ਸਾਰਿਆਂ ਬਾਲਣਾ, ਮੈਂ ਵੀ ਬਾਲ ਦਿੱਤਾ। ਉਹਨੇ ਉੱਚੀ ਜਾਤੀ ਵਾਲੇ ਨੇ ਕੀ ਕੀਤਾ ਕਿ ਉਸ ਸ਼ੂਦਰ ਦੇ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤਾ। ਉਹਨੇ ਕਿਹਾ ਨਹੀਂ, ਕਿ ਤੇਰਾ ਦੀਵਾ ਇੱਥੇ ਨਹੀਂ ਬਲੇਗਾ, ਮੇਰਾ ਦੀਵਾ ਕੇਵਲ ਬਲੇਗਾ। ਦੀਵਾ ਉਹਦਾ ਬੁਝਾ ਕੇ ਆਪਣਾ ਬਾਲ ਦਿੱਤਾ। ਸੱਚ ਇਹ ਵੇ, ਬੰਦੇ ਦੀ ਬਿਰਤੀ ਵੀ ਇਹ ਜੇ ਆਪਣੇ ਘਰ ਦੇ ਚਿਰਾਗ ਨੂੰ ਬਾਲਣ ਲਈ ਲੋਕਾਂ ਦੇ ਦੀਵਿਆਂ ਨੂੰ ਫੂਕ ਮਾਰੀ ਜਾਂਦਾ, ਮੇਰਾ ਦੀਵਾ ਬਲਦਾ ਰਹੇ। ਦੀਵਾ ਬਾਲ ਕੇ ਖੁਸ਼ੀ ਨਾਲ ਚਲਾ ਗਿਆ ਕਿ ਇਹਦਾ ਦੀਵਾ ਬੁਝ ਗਿਆ, ਮੇਰਾ ਬਲਦਾ ਰੇਖਾ। ਹੁਣ ਉਹ ਸ਼ੂਦਰ ਜਿਨੇ ਦੀਵਾ ਬਾਲਿਆ ਸੀ, ਉਹ ਦੇਖਦਾ ਰਿਹਾ ਇੱਕ ਪਾਸੇ ਹੋ ਕੇ ਲੁਕ ਕੇ। ਜਦੋਂ ਉੱਚੀ ਜਾਤ ਵਾਲਾ ਦੀਵਾ ਆਪਣਾ ਬਾਲ ਕੇ ਚਲਾ ਗਿਆ, ਉਹ ਵੀ ਆਇਆ। ਇੰਨਾ ਮਨ ਚ ਗੁੱਸਾ ਸੀ, ਉਹਨੇ ਕਿਹਾ ਜੇ ਮੇਰੇ ਦੀਵੇ ਨੂੰ ਬੁਝਾਇਆ ਤੇ ਜਲਣ ਤੇਰਾ ਵੀ ਨਹੀਂ ਦੇਣਾ, ਸਾਰੀ ਰਾਤ ਤੇਰਾ ਵੀ ਦੀਵਾ ਨਹੀਂ ਬਲੇਗਾ। ਉਹ ਘਰ ਨੂੰ ਗਿਆ, ਪਿੱਛੋਂ ਸ਼ੂਦਰ ਦੇ ਬੱਚੇ ਨੇ ਮਾਰੀ ਫੂਕ, ਉਹਨੇ ਬ੍ਰਾਹਮਣ ਦਾ ਦੀਵਾ ਵੀ ਬਾਲ ਬੁਝਾ ਦਿੱਤਾ, ਦੋਵੇਂ ਬੁਝ ਗਏ। ਕਹਿੰਦੇ ਨੇ ਉਹ ਵਿਦਵਾਨ ਦੇ ਖੈਨ ਖਿਆਲ ਹੀ, ਸਿਰਫ ਇੱਕ ਕਹਾਣੀ ਹੈ। ਕਹਿੰਦੇ ਨੇ ਜਦੋਂ ਦੋਨੋਂ ਚਲੇ ਗਏ, ਦੋਨੋਂ ਹੀ ਬੁਝੇ ਪਏ ਨੇ, ਹੁਣ ਦੀਵੇ ਆਪਸ ਚ ਲੜ ਪਏ। ਧਿਆਨ ਦਿਆ ਜੇ, ਬ੍ਰਾਹਮਣ ਦੇ ਦੀਵੇ ਨੇ ਉੱਚੀ ਜਾਤ ਵਾਲੇ ਦੇ ਦੀਵੇ ਨੇ ਕਿਹਾ, ਉਹ ਮਿੱਟੀ ਦਾ ਦੀਵਾ ਬੋਲਿਆ, ਕਹਿੰਦਾ ਸ਼ੂਦਰ ਕੇ ਦੀਪਕ ਤੇਰੀ ਮੇਰੀ ਬਰਾਬਰੀ ਕੈਸੇ, ਮੈਂ ਉੱਚੀ ਜਾਤ ਵਾਲੇ ਦੇ ਘਰੋਂ ਆਇਆ, ਤੂੰ ਸ਼ੂਦਰ ਦੇ ਘਰੋਂ ਆਇਆ। ਤੇ ਸ਼ੂਦਰ ਦੇ ਦੀਵੇ ਨੇ ਕਿਹਾ, ਭਰਾਵਾ ਲੜਨਾ ਉਹ ਤਾਂ ਲੜਦੇ ਗਏ ਨੇ, ਬੰਦੇ ਹੋ ਕੇ ਵੀ ਲੜੀ ਗਏ, ਪਰ ਆਪਾਂ ਨਾ ਲੜੀਏ, ਤੈਨੂੰ ਯਾਦ ਨਹੀਂ ਆਪਾਂ ਇੱਕੋ ਮਿੱਟੀ ਦੇ ਬਣੇ ਖਾਂ, ਇੱਕ ਪਾਣੀ ਵਿੱਚ ਸਾਨੂੰ ਗੋਇਆ ਗਿਆ, ਇੱਕ ਚੱਕ ਤੇ ਘੁਮਾਇਆ, ਤੈਨੂੰ ਯਾਦ ਨਹੀਂ ਇੱਕੋ ਅੱਗ ਵਿੱਚ ਅਸੀਂ ਪੱਕੇ, ਬਸ ਫਰਕ ਇੰਨਾ ਮੈਂ ਟੇਢਾ ਹੋ ਗਿਆ, ਮੇਰਾ ਰੰਗ ਕਾਲਾ ਪੈ ਗਿਆ, ਮੈਨੂੰ ਘੱਟ ਪੈਸਿਆਂ ਨਾਲ ਸ਼ੂਦਰ ਖਰੀਦ ਕੇ ਲੈ ਗਿਆ, ਤੈਨੂੰ ਉੱਚੀ ਜਾਤ ਵਾਲਾ ਖਰੀਦ ਕੇ ਲੈ ਗਿਆ, ਪਰ ਦੋਨਾਂ ਦਾ ਮੂਲ ਢਾਂਚਾ ਸਾਧਨਾ ਤੇ ਇੱਕੋ ਹੀ ਹੈ ਨਾ। ਹੁਣ ਜਿਹਦੇ ਹੱਥਾਂ ਚੋਂ ਦੀਵਾ ਆਇਆ ਸੀ ਉਹਦੇ ਜਿਰਮ ਕੰਮ ਕਰ ਗਏ, ਉਹ ਦੀਵਾ ਕਹਿੰਦਾ ਛੱਡ ਪਰਾਂ ਇਹ ਗਿਆਨ ਦੀਆਂ ਗੱਲਾਂ, ਮੈਨੂੰ ਨਾ ਸੁਣਾ ਕਿ ਆਪਾਂ ਪਿੱਛੋਂ ਇੱਕੋ ਜਿਹੇ ਆਏ, ਅੱਗ ਵਿੱਚ ਪਏ, ਪਾਣੀ ਵਿੱਚ ਪਏ। ਕਹਿਣ ਲੱਗਾ, ਪਰ ਚੇਤੇ ਰੱਖੀ ਮੇਰੀ ਕੀਮਤ ਪਈ, ਤੇਰੀ ਕੀਮਤ ਮੇਰੇ ਜਿੰਨੀ ਪਈ, ਮੈਂ ਉੱਚੀ ਜਾਤ ਵਾਲੇ ਦੇ ਘਰੋਂ ਆਇਆ, ਤੂੰ ਤਾਂ ਸ਼ੂਦਰ ਦੀ ਕੁੱਲੀ ਵਿੱਚ ਡਿੱਗਾ ਪਿਆ ਸੀ। ਦੀਵੇ ਲੜ ਰਹੇ ਨੇ, ਕਹਿੰਦੇ ਨੇ ਇੰਨੀ ਦੇਰ ਨੂੰ ਤੇਲ ਵੀ ਆਪਸ ਚ ਲੜ ਪਿਆ। ਉੱਚੀ ਜਾਤ ਵਾਲੇ ਦੇ ਦੀਵੇ ਦੇ ਤੇਲ ਨੇ ਕਿਹਾ, ਉਹ ਕਹਿੰਦਾ ਦੇਖ ਤੂੰ ਸ਼ੂਦਰ ਦੇ ਘਰੋਂ ਮੈਲ ਦਾ ਮਾਰਿਆ, ਮੈਂ ਬਿਲਕੁਲ ਅੱਤ ਦਾ ਸਾਫ, ਤੂੰ ਮੇਰੇ ਬਰਾਬਰ ਕਿਵੇਂ? ਉਹ ਸ਼ੂਦਰ ਦੇ ਤੇਲ ਨੇ ਕਿਹਾ, ਭਰਾਵਾ ਨਾ ਲੜੀਏ, ਇੱਕੋ ਹੀ ਸਰਸੋਂ ਦੀ ਕਹਾਣੀ ਕੋਹਲੂ ਚ ਪਈ ਸੀ, ਪੀੜੇ ਇਕੱਠੇ ਗਏ ਸਾਂ, ਇੱਕੋ ਥਾਂ ਤੇ ਅਸੀਂ ਉਸ ਦਾਣਿਆਂ ਵਿੱਚੋਂ ਨਿਕਲੇ, ਫਰਕ ਇੰਨਾ ਹੈ ਕਿ ਮੇਰੇ ਤੁਪਕੇ ਬਾਹਰ ਡਿੱਗ ਪਏ, ਤੂੰ ਸਿੱਧਾ ਭਾਂਡੇ ਵੀ ਚਲਾ ਗਿਆ, ਤੂੰ ਸਾਫ਼ ਹੋਣ ਕਰਕੇ ਤੇਰੀ ਕੀਮਤ ਜ਼ਿਆਦਾ ਪੈ ਗਈ, ਮੈਂ ਥੱਲੇ ਡਿੱਗਦਾ ਪਿਆ ਸਾਂ, ਮੈਲ ਚਲੀ ਗਈ, ਪਰ ਯਾਦ ਰੱਖੀ ਆਪਾਂ ਦੁੱਖ ਇੱਕੋ ਜਿਹਾ ਸਹਿਆ ਹੈ। ਉਹਨੇ ਕਿਹਾ, ਛੱਡ ਆਪਣੀ ਗੱਲ, ਇਹ ਮੇਰੇ ਨਾਲ ਨਾ ਕਰ, ਤੇਰੇ ਮੇਰੇ ਚ ਬੜਾ ਫਰਕ ਹੈ। ਸੱਚ ਇਹ ਵੇ ਹੰਕਾਰ ਗਿਆਨ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ, ਹੰਕਾਰ ਨਹੀਂ ਸੁਣਦਾ। ਕਹਿਣ ਲੱਗੇ, ਬੱਤੀ ਆਪਸ ਚ ਲੜੀਆਂ। ਉਹਨਾਂ ਕਿਹਾ, ਦੇਖ ਤੂੰ ਸ਼ੂਦਰ ਦੀ ਬੱਤੀ ਮੇਰੇ ਬਰਾਬਰ? ਉਹ ਸ਼ੂਦਰ ਦੀ ਬੱਤੀ ਨੇ ਤਾਂ ਗਿਆਨ ਦੀ ਗੱਲ ਹੀ ਕੀਤੀ ਨਾ। ਉਹਨੇ ਕਿਹਾ, ਦੇਖ ਕਪਾਹ ਇੱਕੋ ਵੇਲਣੇ ਇੱਕ ਥਾਂ ਵੇਲੇ ਗਏ, ਪਿੰਨੇ ਗਏ ਇੱਕ ਥਾਂ, ਇੰਨਾ ਦੁੱਖ ਅਸੀਂ ਪਾਇਆ ਇਕੱਠੇ ਆ, ਪਰ ਮੇਰੇ ਤੁੰਬੇ ਜ਼ਮੀਨ ਤੇ ਡਿੱਗ ਪਏ, ਮੈਲੇ ਹੋ ਗਏ, ਮੇਰੀ ਘੱਟ ਕੀਮਤ ਪੈ ਗਈ, ਸ਼ੂਦਰ ਨੇ ਖਰੀਦਿਆ, ਤੈਨੂੰ ਬ੍ਰਾਹਮਣ ਖਰੀਦ ਕੇ ਲੈ ਗਿਆ। ਪਰ ਚੇਤੇ ਰੱਖੀ ਸਾਧਨਾ ਦੋਨਾਂ ਦੀ ਇੱਕੋ ਹੈ, ਪਰ ਕਿੱਥੇ ਬੱਤੀ ਮੰਨੇ, ਦੀਵੇ ਆਪਸ ਚ ਲੜ ਰਹੇ ਨੇ, ਤੇਲ ਆਪਸ ਚ ਖਹਿ ਰਿਹਾ, ਧਿਆਨ ਦਿਆ ਜੇ ਅਗਿਆਨਤਾ ਦਾ ਹਨੇਰਾ ਹੀ ਠੋਕਰਾ ਖੈ, ਬੱਤੀ ਰੋਂਦੀ ਆਪਸ ਚ ਲੜਦੀ ਏ। ਇੰਨੀ ਦੇਰ ਨੂੰ ਇੱਕ ਫਕੀਰ ਲੰਘਿਆ, ਉਸ ਦਰਵੇਸ਼ ਨੇ ਦੇਖਿਆ ਲੋਕਾਂ ਨੂੰ ਚਾਨਣ ਦੇਣ ਵਾਲੇ ਬੁੱਝੇ ਤੇ ਆਪਸ ਚ ਲੜਦੇ ਪਏ ਨੇ। ਧਿਆਨ ਦਿਆ ਜੇ ਫਕੀਰ ਨੇ ਦੇਖਿਆ ਦੋਨੋਂ ਦੇਵੇ ਬੁੱਝੇ ਤੇ ਆਪਸ ਵਿੱਚ ਲੜਦੇ ਨੇ। ਉਹਨੇ ਦੇਖ ਕੇ ਕਿਹਾ, ਅਸਲ ਵਿੱਚ ਬਦਕਿਸਮਤੀ ਏ ਕਿ ਬੁੱਝੇ ਹੋਣ ਕਰਕੇ ਲੜਦੇ ਪਏ ਨੇ। ਉਹਨੇ ਮਾਚਿਸ ਲਈ, ਇੱਕ ਤੀਲੀ ਜਲਾਈ ਤੇ ਸ਼ੂਦਰ ਦੇ ਦੀਵੇ ਨੂੰ ਲਾ ਦਿੱਤੀ ਲੋ, ਤੇ ਜਦੋਂ ਸ਼ੂਦਰ ਦਾ ਦੀਵਾ ਬਲਿਆ ਤੇ ਫਕੀਰ ਨੇ ਕਿਹਾ, ਉਹ ਬ੍ਰਾਹਮਣ ਕੇ ਦੀਵੇ ਬੋਲ, ਦੋਨਾਂ ਵਿੱਚੋਂ ਉੱਚਾ ਕੌਣ? ਤੇ ਉਹ ਸਵਰਨ ਜਾਤੀ ਵਾਲੇ ਦੇ ਦੀਵੇ ਨੇ ਕਿਹਾ, ਉੱਚਾ ਤਾਂ ਉਹ ਹੀ ਹੈ ਜਿਹੜਾ ਬਲ ਪੈਂਦਾ ਹੈ, ਜਿਹਦੇ ਕੋਲ ਰੋਸ਼ਨੀ ਹੈ, ਜਿਹਦੇ ਕੋਲ ਚਾਨਣ ਹੈ। ਉਹਨੇ ਕਿਹਾ, ਆਹ ਜਿਹੜਾ ਬਲ ਪੈਂਦਾ ਉਹ ਦੂਜੇ ਨੂੰ ਬਾਲਣ ਦੀ ਸਮਰੱਥਾ ਰੱਖਦਾ। ਉਹਨੇ ਸ਼ੂਦਰ ਦਾ ਦੀਵਾ ਉੱਚੀ ਜਾਤ ਵਾਲੇ ਦੇ ਦੀਵੇ ਨਾਲ ਉਹਦੀ ਬੱਤੀ ਲਾਈ, ਦੋਨੋਂ ਦੀਵੇ ਬਲ ਪਏ, ਬਰਾਬਰ ਹੋ ਗਏ। ਤੇ ਇੱਕ ਕੰਮ ਫਕੀਰ ਨੇ ਹੋਰ ਕੀਤਾ, ਦੋਨਾਂ ਦੀਵਿਆਂ ਦੇ ਮੂੰਹ ਜੋੜ ਦਿੱਤੇ ਤੇ ਜਦੋਂ ਜੋਤ ਮਿਲੀ, ਕਹਿਣ ਲੱਗਾ, ਹੁਣ ਮੈਨੂੰ ਦੱਸੋ ਸ਼ੂਦਰ ਦੀ ਜੋਤ ਕਿਹੜੀ ਤੇ ਬ੍ਰਾਹਮਣ ਦੀ ਕਿਹੜੀ? ਕਹਿਣ ਲੱਗੇ, ਜੋਤ ਤਾਂ ਦੋਨਾਂ ਦੀ ਇੱਕ ਹੋ ਗਈ ਹੈ। ਉਹਨੇ ਕਿਹਾ, ਅਸਲ ਵਿੱਚ ਤੁਹਾਡੀ ਲੜਾਈ ਸੀ ਹਨੇਰੇ ਦੀ, ਜਿੱਦਣ ਅੰਦਰੋਂ ਦੀਪਕ ਬਲੇਗਾ ਹਨੇਰਾ ਖਤਮ ਹੋਵੇਗਾ, ਲੜਾਈ ਜਾਏਗੀ। ਸੱਚ ਇਹ ਵੇ ਗੁਰਮੁਖੋ, ਗੁਰੂ ਨਾਨਕ ਸਾਹਿਬ ਇੱਕ ਬਲਦੇ ਹੋਏ ਚਿਰਾਗ ਨੇ। ਉਸ ਮਹਾਂਪੁਰਖ ਨੇ ਦੇਖਿਆ ਵੀ ਇੱਥੇ ਤਾਂ ਦੀਵੇ ਆਪਸ ਵਿੱਚ ਲੜੀ ਜਾਂਦੇ ਨੇ ਤੇ ਜਿਹੜਾ ਦੀਵਾ ਆਪਸ ਵਿੱਚ ਲੜੀ ਜਾਂਦਾ, ਲੋਕਾਂ ਨੇ ਉਹਨਾਂ ਤੋਂ ਰੋਸ਼ਨੀ ਕੀ ਲੈਣੀ? ਉੱਥੇ ਤਾਂ ਹੀ ਸਾਹਿਬ ਦੇ ਬਚਨ ਸੀ ਪੜ੍ਹਨੇ, ਭਾਵੇਂ ਭਾਈ ਗੁਰਦਾਸ ਸਾਹਿਬ ਨੇ ਕਿਹਾ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਅਸੀਂ ਇਹ ਬਚਨ ਪੜ੍ਹਨੇ ਆ। ਉਹਦੇ ਵਿੱਚ ਇੱਕ ਬਚਨ ਉਹਨਾਂ ਕਹਿ, ਬੇਦ ਕਿਤੇਬ ਭੁਲਾਏ ਕਹਿ, ਮੋਹੇ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਹੁਣ ਦੋਨੋਂ ਧਰਮ ਦੀ ਗੱਲ ਕਰਦੇ ਆ, ਪਰ ਜਦੋਂ ਬੁੱਝਿਆ ਹੋਇਆ ਦੀਵਾ ਹੋਵੇ ਉਦੋਂ ਠੋਕਰਾਂ ਨੇ, ਜਦੋਂ ਦੀਵਾ ਬਲ ਜਾਏ ਹਨੇਰਾ ਚਲਾ ਜਾਏ ਉਦੋਂ ਠੋਕਰ ਨੀ। ਗੁਰੂ ਕਿਵੇਂ ਗਿਆਨ ਦਾ ਦੀਵਾ ਬਾਲਦੇ? ਗੁਰੂ ਤਾਂ ਹੈ ਹੀ ਦੀਪਕ। ਗੁਰੂ ਅਰਜੁਨ ਦੇਵ ਜੀ ਨੇ ਫਰਮਾਇਆ ਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ। ਤਨ ਗੁਰੂ ਨਾਨਕ ਸਾਹਿਬ ਚਿਰਾਗ ਨੇ, ਤੇ ਕੈਸੇ ਚਿਰਾਗ ਕਿ ਖੁਸ਼ਨਲ ਚਿਰਾਗ ਹੈ, ਸੁੰਦਰਤਾ ਦੇ ਦੀਵੇ ਨੇ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਤੇ ਬਾਬਾ ਜੀ ਦੇ ਵੇਲੇ ਤਾਂ ਅੱਜ ਵੀ ਉਹ ਕੁਝੀਏ, ਬਾਬਾ ਜੀ ਦੇ ਵੇਲੇ ਦੋ ਤਰ੍ਹਾਂ ਦਾ ਹਨੇਰਾ ਸੀ। ਇਹ ਮੈਂ ਜ਼ਰੂਰ ਸ਼ਬਦ ਰਿਪੀਟ ਕਰਨ ਲੱਗਾ, ਕਈ ਵਾਰੀ ਕਥਾ ਚ ਬੇਨਤੀ ਕੀਤੀ। ਇੱਕ ਸੀ ਧੁੰਦ ਤੇ ਦੂਜਾ ਸੀ ਕਾਲਾ ਹਨੇਰਾ। ਜਿਹੜੀ ਧੁੰਦ ਏ ਉਹ ਹੁੰਦੀ ਏ ਸ਼ਵੇਤ, ਚਿੱਟੀ, ਸਫੇਦ, ਤੇ ਆ ਮੱਸਿਆ ਦਾ ਰਾਤ ਦਾ ਹਨੇਰਾ ਤਾਂ ਕਾਲਾ ਹੈ। ਆ ਸਰਦੀਆਂ ਆ ਰਹੀਆਂ ਨੇ, ਜਦੋਂ ਰਾਤ ਨੂੰ ਧੁੰਦ ਪੈਣੀ ਏ, ਕਾਲੀ ਰਾਤ ਨੂੰ ਪਈ ਹੋਈ ਧੁੰਦ ਵੀ ਚਿੱਟੀ ਚਮਕਦੀ ਹੈ। ਖੈ ਹਨੇਰਾ ਪਰ ਧੁੰਦ ਚਮਕਦੀ ਏ ਰਾਤ ਨੂੰ। ਬਾਬਾ ਜੀ ਦੇ ਵੇਲੇ ਦੋ ਤਰ੍ਹਾਂ ਦਾ ਹਨੇਰਾ ਸੀ, ਇੱਕ ਚਿੱਟੀ ਧੁੰਦ ਦਾ ਹਨੇਰਾ, ਦੂਜਾ ਕਾਲਾ ਹਨੇਰਾ। ਸੂਝਵਾਨ ਬੈਠੇ ਹੋ, ਰੋਜ ਗੱਡੀਆਂ ਚਲਾਉਂਦੇ ਆ, ਰਾਤ ਦਾ ਹਨੇਰਾ ਤਾਂ ਰੋਸ਼ਨੀ ਨਾਲ, ਗੱਡੀਆਂ ਦੀ ਬੱਤੀ ਨਾਲ, ਦੀਵੇ ਨਾਲ ਚਲਾ ਜਾਏਗਾ, ਪਰ ਜਿਸ ਦਿਨ ਧੁੰਦ ਪੈਣੀ ਸ਼ੁਰੂ ਹੋ ਗਈ, ਸੂਰਜ ਵੀ ਸਾਰਾ ਦਿਨ ਚੜਿਆ ਰਹਿੰਦਾ ਹੈ ਤੇ ਧੁੰਦ ਦਾ ਹਨੇਰਾ ਇੰਨਾ ਖਤਰਨਾਕ ਸੂਰਜ ਦੀ ਪੇਸ਼ਵੀਰੀ ਜਾਣ ਦਿੰਦਾ, ਉਹ ਚਿੱਟਾ ਹਨੇਰਾ ਹੈ। ਕਾਲਾ ਹਨੇਰਾ ਦੀਵੇ ਨਾਲ ਜਾਏਗਾ, ਚਿੱਟਾ ਹਨੇਰਾ ਕਿਵੇਂ ਜਾਏਗਾ? ਤੇ ਧੁੰਦ ਕੀ ਸੀ, ਕਾਲਾ ਹਨੇਰਾ ਕੀ ਸੀ? ਕਿਉਂਕਿ ਗੁਰੂ ਰਾਮਦਾਸ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਮਿਲੇ ਉਹ ਪਹਿਲੀ ਗੱਲ ਹਨੇਰਾ ਚੁੱਕਦਾ ਹੈ, ਅੰਧਕਾਰ ਖਤਮ ਕਰਦਾ ਹੈ। ਚਿੱਟਾ ਹਨੇਰਾ ਸੀ, ਉਹ ਕਾਲੇ ਹਨੇਰੇ ਨਾਲ ਵੱਧ ਖਤਰਨਾਕ। ਤੇ ਇੱਥੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ, ਮਿੱਟੀ ਖਤਮ ਹੋਈ, ਧੁੰਦ ਜਗ ਚਾਨਣ ਖੋਵਾ। ਹੁਣ ਇੱਥੇ ਇਹ ਨਹੀਂ ਕਿਹਾ ਵੀ ਸੂਰਜ ਨਿਕਲਿਆ ਤੇ ਧੁੰਦ ਗਈ। ਬਰੀਕੀ ਨਾਲ ਦੋ ਤੁਕਾਂ ਸੁਣਿਓ। ਅਗਲੀ ਤੁਕ ਵਿੱਚ ਕਾਲਾ ਹਨੇਰਾ ਹੈ, ਉੱਥੇ ਸੂਰਜ ਦੀ ਵਰਤੋਂ ਕੀਤੀ, ਪਰ ਧੁੰਦ ਨਾਲ ਇੱਕੋ ਗੱਲ ਕਹੀ ਵੀ ਸਤਿਗੁਰੂ ਨਾਨਕ ਹੀ ਧੁੰਦ ਦੂਰ ਕਰ ਸਕਦਾ ਹੈ, ਸੂਰਜ ਨਹੀਂ। ਇੱਥੇ ਸਮਝਿਓ ਧੁੰਦ ਕੀ ਸੀ। ਅਸਲ ਵਿੱਚ ਧੁੰਦ ਚਿੱਟੀ ਹੈ, ਵਿੱਚ ਜਾਵਾਂਗੇ ਤੇ ਹਨੇਰੇ ਨਾਲ ਵੱਧ ਖਤਰਨਾਕ ਹੈ। ਧਰਮ ਦੀਆਂ ਪਦਵੀਆਂ ਤੇ ਬੈਠੇ, ਮੈਂ ਸ਼ਬਦ ਕਹਿਣ ਤੋਂ ਸੰਕੋਚਦਾ ਨਹੀਂ, ਧਰਮ ਦੀ ਗੱਲ ਕਰਨ ਵਾਲੇ, ਧਰਮ ਦੀ ਚਰਚਾ ਕਰਨ ਵਾਲੇ ਜਦੋਂ ਅੰਦਰੋਂ ਅਗਿਆਨਤਾ ਵਿੱਚ ਡੁੱਬੇ ਹੋਣ ਤੇ ਬਾਹਰੋਂ ਚਿੱਟੀ ਧੁੰਦ ਲੱਗਦੀ ਏ, ਆਮ ਬੰਦੇ ਨਾਲ ਸ਼ਾਇਦ ਬੰਦਾ ਬਚ ਜਾਏ, ਤੇ ਜਦੋਂ ਭੇਖੀ ਬੰਦਾ ਕਿਸੇ ਨੂੰ ਮਾਰਨ ਤੇ ਆਵੇ ਉਹ ਧੁੰਦ ਤੋਂ ਵੱਧ ਖਤਰਨਾਕ ਹੋ ਜਾਂਦਾ ਹੈ। ਉਹ ਚਿੱਟੀ ਧੁੰਦ ਹੈ। ਉਸ ਧੁੰਦ ਨੂੰ ਬਾਬਾ ਜੀ ਨੇ ਬਾਣੀ ਚ ਕਿਹਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਹ ਜਾੜੇ ਕਾ ਬੰਦ। ਜਾਂ ਸਾਹਿਬ ਨੇ ਕਿਹਾ ਕਿ ਭਾਈ ਦੇਖੋ ਇਹ ਧੁੰਦ ਹੈ, ਇੱਕ ਕਾਲਾ ਹਨੇਰਾ ਹੈ, ਪਰ ਗੁਰੂ ਨਾਨਕ ਸਾਹਿਬ ਉਹ ਪ੍ਰਕਾਸ਼ ਨੇ, ਉਹ ਸੂਰਜ ਉਦੈ ਹੋਇਆ ਜਿਹਨੇ ਧੁੰਦ ਨੂੰ ਵੀ ਉਡਾ ਦਿੱਤਾ, ਜਿਹਨੇ ਕਾਲੇ ਹਨੇਰੇ ਦਰ ਤੇ ਆਮ ਅਗਿਆਨੀ ਬੰਦੇ ਉਹਨਾਂ ਦੀ ਅਗਿਆਨਤਾ ਵੀ ਦੂਰ ਕਰ ਦਿੱਤੀ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ, ਜਗ ਚੰਨ ਖੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਵਾ। ਆਓ ਥੋੜਾ ਜਿਹਾ ਦੇਖੀਏ ਉਹ ਕਿਹੜਾ ਚਾਨਣ ਖੋਇਆ। ਇੱਥੇ ਬਚਨ ਹੈ ਨਾ ਕਿ ਅਗਿਆਨ ਅੰਧੇਰਾ ਕੱਟਿਆ, ਇਹ ਇਤਿਹਾਸ ਨਹੀਂ, ਸਿਰਫ ਬਾਣੀ ਚੋਂ ਪਹਿਲੀ ਝਲਕ ਮਿਲੀ ਦੌਲਤਾਂ ਦਾਈ ਨੂੰ। ਅੱਜ ਤੱਕ ਲੋਕਾਂ ਦੇ ਘਰ ਚ ਰੁਪਈਏ ਮੰਗਦੀ ਸੀ, ਪਹਿਲੀ ਝਲਕ ਮਿਲਦਿਆਂ ਸਾਰ ਉਹਨੇ ਕਿਹਾ ਅੱਜ ਤੋਂ ਬਾਅਦ ਮੰਗਣਾ ਬੰਦ ਕਰ ਦਿੱਤਾ। ਕਿਉਂ? ਗੁਰੂ ਨਾਨਕ ਸਾਹਿਬ ਦੀ ਪਹਿਲੀ ਝਲਕ ਨਾਲ ਅੰਦਰ ਦੀ ਭੁੱਖ ਚਲੀ ਗਈ। ਪਾਂਧੇ ਨੇ ਬੜੀਆਂ ਫੱਟੀਆਂ ਲਿਖਾਈਆਂ, ਪਰ ਮੇਰੇ ਬਾਬਾ ਜੀ ਜਦੋਂ ਗਏ ਉਹਨਾਂ ਨੇ ਇੱਕੋ ਗੱਲ ਕਹੀ ਕਿ ਮਨ ਕਾਹੇ ਭੁੱਲੇ ਮੂੜ ਮੰਨਾ, ਜਬ ਲੇਖਾ ਦੇਵੈ ਬੀਰਾ ਤੋ ਪੜਿਆ। ਇੰਨੀਆਂ ਫੱਟੀਆਂ ਲਿਖਾ ਦਿੱਤੀਆਂ, ਵਿਦਵਾਨ ਬਣਾ ਦਿੱਤੇ, ਤਾਂ ਵਿਦਵਾਨ ਹੈ ਜਿੱਦਣ ਰੱਬ ਦੀ ਦਰਗਾਹ ਵਿੱਚ ਲੇਖਾ ਦੇ ਕੇ ਨਿਕਲ ਜਾਏ। ਉਹਨੇ ਕਿਹਾ ਮੈਨੂੰ ਤਾਂ ਦੁਨੀਆਂ ਦੀ ਪੜ੍ਹਾਈ ਹੁੰਦੀ ਹੈ। ਮਹਾਰਾਜ ਜੀ ਨੇ ਫਿਰ ਉੱਥੇ ਅਗਿਆਨਤਾ ਦਾ ਹਨੇਰਾ ਕੱਟ ਕੇ ਸੱਚੀ ਫੱਟੀ ਲਿਖਣ ਬਾਰੇ ਸ਼ਬਦ ਸ੍ਰੀ ਰਾਗ ਕਿ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ।
आज अंधेरा कटिया। महाराज जी ने समर्थ गुरु अंधकार नू खत्म कर दे ने। गुरु नानक साहब दी बाणी तो पूछ लिए, महाराज असि ये शब्द तां पढ़ लिया, अखरी अर्थ भी कर देंगे, अज्ञान अंधेरा कटिया गुर ज्ञान घट बलिया। ओ किवें हनेरा जाए, श्री राग च एक शब्द है ओदे विच पहली राव दी तोके बिन तेल दीवा क्यों जले, किवें गुरु हनेरा खत्म कर देने, तेल तो बिना किवें अंदर दा दीवा बलेगा। अगले बचन ने जे अंदर दा दीवा बालना है, अंदर दीपक दा प्रकाश करने, पोथी पुराण कमाई है, धर्म ग्रंथ पोथियां पढ़ने, फिर मेरी बेनती समझियो, मैं एदे बिल्कुल विरोच नहीं कि पाठ नहीं करना चाहिदा, सिमरन नहीं करना चाहिदा, पढ़ी जा रहे हैं, जो पढ़ रहे हैं इनू कमाल है, इनू जिंदगी च ढाल लै। पोथी पुराण कमाई है, इस कमाई दे विच पाओ वट्टी इत तन पाई है, तन नू दीपक बना, एदे विच परमात्मा दे भय दी वट्टी पा, वट ओदे रूह दी वट्टी। पोथी पुराण कमाई है, पाओ वट्टी इत तन पाई है, सच बूझन सच्चे परमात्मा नाल डूंगी साज दी, एक तू दिया सलाई ला, सच बूझन आण जलाई है, ए तेल दीवा इउं जलै कर चानण साहिब तौ मिले। चानण होवेगा जे तू गुरु दे शब्द नाल जुड़ेगा। कहिंदे समर्थ गुरु ने कृपा कीती, अज्ञानता दा हनेरा सी, कर्म कांडा च फसिया सां, भरम विच भटकदा सां, अज्ञानता विच कहिंदा सां शरीर मेरा, परिवार मेरा, संसार मेरा, सब कुछ मेरा, पर गुरु ने कृपा कर अंदर ज्ञान दा दीवा बालिया, अज्ञानता चली गई, दीवा बले अंधेरा जाए। साहिब कहिंदे ने अज्ञान अंधेरा कटिया, कई जन्मां दा हनेरा कट दिता, गुर ज्ञान घट बलिया, इस हिरदे विच गुरु दे ज्ञान दा दीवा बल गया, ते ओ दीवा ओ चानन ओ रोशनी ओ प्रकाश ओ लाइट आ बार मुखी गल्ला नहीं, केवल यही है ना, फलाना कहिंदा मैनूं जोत दिसदी पई है, उन्हां कोल गए तां फलाने बाबे ने तां चानन इक खिणच करा दिता, नहीं महाराज कहिंदे ने बाहर दे दीवे चानना वल ना भज, अंदर दीवा बलदा है, ओ जदो बलदा है उदो तत् ज्ञान दी प्राप्ति हुंदी है। गुरु साहिब कहिंदे ने ओ अंदर दीपक बलिया, ते जदो बल गया अंधियारा दीपक चाहिए, एक बस्त अगोचर लई है, बस्त अगोचर पाई, घट दीपक रहा समाई, कह कौ कबीर अब जानिया, जब जानिया तौ मन मानिया, अंदरों समझ पैगी तत् ज्ञान की है। हुण इत्थे थोड़ा जा बखेड़ा हुंदा, जिन्नू अंदर दी झलक मिल जांदी है ओदा रस्ता होर हो जांदा है, ते जेड़ा केवल बाहर दियां गल्लां करदा है ओदा रस्ता होर हो जांदा है। इहनू खिमा करियो जो शब्द कहन लगा, जिन्नू झलक मिल जाए ओदा मार्ग होर है, ज्ञानी दा मार्ग ते आत्म रसीए दा मार्ग, दोनां च बड़ा अंतर है। ज्ञानी बोधक तल ते अखरां दी लड़ाई लड़दा है, ते नाम रसिया आत्मक जीवन जींदा है, इन्ना ही फर्क है। जिवें उदाहरण देना हुन्ना खूह दे पानी दा ते टैंकी दे पानी दा, खूह दा पानी अनुभव है, टैंकी दा पानी उधारा है, जिन्हें उधारा लिया है वह मकान की छत उत्ते बनी है, ते जिन्हें अनुभव पैदा किया वह तां धरती पट के पैदा होया, खूह जमीन तो थले है। आत्म रसिया निम्रता विच मिलेगा, ज्ञानी कदी छेती मैनू बख्श दियो निम्रता च नहीं। साहब कहिंदे ने कि जिदे अंदर ज्ञान दा दीपक बल गया, अज्ञान दा हनेरा कटिया गया। अगले बचन ने फिर उस ज्ञान दे दीवे च लब्भा की, हनेरा सी घर साजो समान लभ नहीं रहा, जदो दीवा बलिया घर दा समान नजर आ गया, ते जदो अंदर रूहानियत दा दीवा बलिया ते लब्भा ए हर लद्दा रतन पदार्थ हो, इस अंदरों ही नाम दा कीमती रतन पदार्थ मिल गया। फिर बौड़ ना चलिया, फिर दा अर्थ बौड़ दो शब्द, फिर दोबारा ना चलिया, ओ नाशवंत नहीं हुंदा, ओ चलाए मान नहीं हुंदा, ਜਿਨ੍ਹਾਂ ਨੂੰ ਆਪਣੇ ਅੰਦਰੋਂ ਕੀਮਤੀ ਨਾਮ ਰਤਨ ਲੱਭ ਗਿਆ। ਮਹਾਰਾਜ ਕਹਿੰਦੇ ਨੇ ਉਹ ਨਾਮ ਰਤਨ ਕਦੀ ਜਾਣਾ ਥੋੜਾ, ਫਿਰ ਬੌੜ ਨਾ ਚੱਲਿਆ, ਉਹਨੇ ਨਾਸ਼ ਨਹੀਂ ਹੋਣਾ, ਪਰ ਲੱਭੇਗਾ ਅੰਦਰੋਂ ਹੀ। ਤੇ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੀਵਾ ਬਾਲਦੇ ਨੇ, ਅੰਦਰ ਪਿਆ ਹੋਇਆ ਰਤਨ, ਬਸ ਉਹਦੀ ਸੋਝੀ ਕਰਾ ਦਿੰਦੇ ਨੇ, ਤੂੰ ਬਾਹਰ ਭਟਕਣਾ, ਤੇਰੇ ਅੰਦਰ ਹੀ ਸਭ ਕੁਝ। ਤਾਂ ਹੀ ਅਸੀਂ ਗੁਰੂ ਜੀ ਦਾ ਬਚਨ ਪੜ੍ਹਨੇ ਆ ਕਿ ਖੱਠ ਮਜਾਹੂ ਹਰ ਲੱਦਾ ਰਤਨ ਪਦਾਰਥ, ਇਸ ਹਿਰਦੇ ਵਿੱਚੋਂ ਹੱਟ ਮਜਾਹੂ ਮੈਂ ਮਾਨਕ ਲੱਦਾ। ਮਹਾਰਾਜ ਕਹਿੰਦੇ ਦੀਵਾ ਬਲਿਆ ਤੇ ਅੰਦਰੋਂ ਕੀਮਤੀ ਮੋਤੀ ਮਿਲ ਗਏ। ਹੱਟ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ, ਮੈਂ ਕੁ ਸਤਿਗੁਰ ਦਿੱਤਾ, ਇਹ ਗੁਰੂ ਨੇ ਜਣਾਇਆ। ਢੂੰਡ ਮਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਜਦੋਂ ਹਨੇਰਾ ਗਿਆ। ਮਹਾਰਾਜ ਕਹਿੰਦੇ ਨੇ ਹਰ ਲੱਦਾ ਰਤਨ ਪਦਾਰਥ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਕ ਦੁੱਖ ਉਤਰੇ, ਕਿਲ ਵਿਕ ਦੁੱਖ ਅਗਿਆਨਤਾ ਦਾ ਹਨੇਰਾ, ਜਨਮ ਜਨਮ ਕੇ ਗਿਲ ਵਿਕ ਦੁੱਖ ਉਤਰੇ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਉਸ ਗਿਆਨ ਦਾ ਅੰਦਰ ਚਾਨਣ ਹੋ ਗਿਆ। ਮਹਾਰਾਜ ਕਹਿੰਦੇ ਨੇ ਉਹ ਰਤਨ ਫਿਰ ਬੌੜ ਨਾ ਚੱਲਿਆ, ਬਾਕੀ ਹਰ ਚੀਜ਼ ਵਕਤ ਨਾਲ ਖਤਮ ਹੋ ਜਾਏਗੀ। ਫਿਰ ਬੇਨਤੀ ਕਰਦੇ ਆ ਕਿ ਧਨ ਅੱਜ ਇਕੱਠਾ ਹੈ, ਕੱਲ ਨੂੰ ਇੱਕ ਦਿਨ ਖਤਮ ਹੋਏਗਾ। ਦੁਨੀਆਂ ਦੀਆਂ ਸੁੱਖ ਸਹੂਲਤਾਂ ਚ ਕੋਲ ਨੇ, ਕੱਲ ਨੂੰ ਬਿਣਸ ਜਾਣਗੀਆਂ, ਪਰ ਨਾਮ ਦਾ ਐਸਾ ਕੀਮਤੀ ਰਤਨ ਹੈ, ਮੌਤ ਨਾਲ ਸਰੀਰ ਤਾਂ ਸੜ ਸਕਦਾ, ਕੱਪੜੇ ਤਾਂ ਇੱਥੇ ਰਹਿ ਜਾਣਗੇ, ਬੰਗਲੇ ਇੱਥੇ ਰਹਿ ਜਾਣਗੇ, ਬਿਜਨਸ ਇੱਥੇ ਰਹਿ ਜਾਏਗਾ, ਵਡਿਆਈਆਂ ਦੁਨੀਆਂ ਦੀਆਂ ਇੱਥੇ ਰਹਿ ਜਾਣਗੀਆਂ, ਪਰ ਚੇਤੇ ਰੱਖਿਓ ਨਾਮ ਉਹ ਰਤਨ ਹੈ ਜਿਹਨੂੰ ਚਿਖਾ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਹਵਾ ਉਡਾ ਨਹੀਂ ਸਕਦੀ, ਚੋਰ ਚੁਰਾ ਨਹੀਂ ਸਕਦਾ, ਵਟਪਾਰ ਖੋ ਨਹੀਂ ਸਕਦਾ। ਨਾਮ ਤਾਂ ਉਹ ਰਤਨ ਹੈ ਜਿਹੜਾ ਆਤਮਾ ਦੇ ਨਾਲ ਅੱਗੇ ਜਾਂਦਾ, ਉਹ ਨਾ ਚੱਲਿਆ, ਉਹ ਚਲਾਏ ਮਾਨ ਨਹੀਂ, ਉਹ ਨਾਲ ਨਿਭਦਾ ਹੈ। ਸਤਿਗੁਰੂ ਨੇ ਉਸ ਨਾਮ ਰਤਨ ਬਾਰੇ ਬਾਣੀ ਵਿੱਚ, ਭਾਵੇਂ ਅਸੀਂ ਇਹਦੇ ਅਰਥ ਬਾਣੀ ਨਾਲ ਕਰਨੇ ਆ, ਖੈ ਤਾਂ ਉਹ ਕੀਮਤੀ ਖਜ਼ਾਨਾ ਜਿਹੜਾ ਅਸੀਂ ਪੜ੍ਹਨੇ ਆ, ਖਮ ਤਨਵੰਤ ਭਾਗਟ ਸੱਚ ਨਾਏ, ਵੱਡਿਆਂ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਗੁਰੂ ਨੇ ਖਜ਼ਾਨਾ ਦੇ ਦਿੱਤਾ। ਹਮ ਤਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਥੋਲ, ਖਾਵੇਂ ਖਰਚਾ ਰਲ ਮਿਲ ਭਾਈ, ਫਿਰ ਬੌੜ ਨਾ ਚੱਲਿਆ, ਖਾਵੇਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਫਿਰ ਬੌੜ ਨਾ ਚੱਲਿਆ, ਉਹਨੇ ਖਤਮ ਨੀ ਹੋਣਾ। ਟਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਵੱਖਰ ਤੈਵਣ ਜਾ ਰਿਹਾ ਦੋਵਾਂ ਰਹੀ ਸਮਾਏ। ਉਹ ਰਤਨ ਗੁਰੂ ਅੰਦਰ ਵੀ ਤੇ ਉਹ ਰਤਨ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦਾ ਪਦਾਰਥ ਸਿੱਖ ਅੰਦਰ ਵੀ ਪੈਦਾ ਹੋ ਗਿਆ। ਫਿਰ ਸਮਝਿਓ ਬੇਨਤੀ ਕਿ ਜਿਨ੍ਹਾਂ ਦੇ ਮਸਤਕ ਦੇ ਲੇਖ, ਉਹਨਾਂ ਨੂੰ ਗੁਰੂ ਮਿਲਿਆ, ਜਿਨ੍ਹਾਂ ਨੂੰ ਗੁਰੂ ਮਿਲੇ ਉਹਨਾਂ ਦਾ ਹਨੇਰਾ ਚੁੱਕ ਦਿੱਤਾ, ਅੰਧਕਾਰ ਮਿਟ ਗਿਆ। ਤੀਸਰੀ ਗੱਲ, ਜਿਨ੍ਹਾਂ ਦਾ ਹਨੇਰਾ ਮਿਟ ਗਿਆ ਉਹ ਬਾਹਰੋਂ ਨਹੀਂ ਭਾਲਦੇ, ਉਹ ਕਹਿੰਦੇ ਨੇ ਬਾਹਰ ਕੀ ਜਾਣਾ, ਹੁਣ ਘਰ ਵਿੱਚ ਹੀ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਉਹਨੂੰ ਕਾਂ ਨਾਮ ਦਾ ਕੀਮਤੀ ਰਤਨ ਮਿਲ ਗਿਆ। ਅਖੀਰ ਗੁਰੂ ਰਾਮਦਾਸ ਕਹਿੰਦੇ ਨੇ ਤੇ ਜਿਹਨੂੰ ਨਾਮ ਮਿਲਿਆ ਫਿਰ ਉਹ ਪਹੁੰਚਿਆ ਕਿੱਥੇ, ਜਨ ਨਾਨਕ ਨਾਮ ਆਰਾਧਿਆ ਆਰਾਧ ਖਰ ਮਿਲਿਆ। ਜਨ ਦਾਸ ਨਾਨਕ ਦਾ ਅਰਥ ਗੁਰੂ ਰਾਮਦਾਸ ਕਰੀਏ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਭਾਈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੇ ਨਾਮ ਨੂੰ ਆਰਾਧਿਆ, ਉਹਨੂੰ ਜਪਿਆ, ਆਰਾਧ ਖਰ ਮਿਲਿਆ, ਤੇ ਉਹ ਅਖੀਰ ਜਪਦੇ ਜਪਦੇ ਸਿਮਰਦੇ ਸਿਮਰਦੇ ਸਾਈ ਵਿੱਚ ਲੀਨ ਹੋ ਗਏ। ਬਿਸ ਦੇਖਿਓ, ਇਹ ਚਾਰ ਪਦਿਆਂ ਵਿੱਚ ਪੂਰੀ ਮਾਨਵ ਦੀ ਆਤਮਕ ਯਾਤਰਾ ਹੈ। ਭਾਗ ਵੱਡੇ ਹੋਣ ਤਾਂ ਗੁਰੂ ਮਿਲਦਾ, ਗੁਰੂ ਮਿਲੇ ਤੇ ਹਨੇਰਾ ਜਾਂਦਾ, ਹਨੇਰਾ ਚਲਾ ਜਾਏ ਤੇ ਨਾਮ ਦਾ ਰਤਨ ਪ੍ਰਗਟ ਹੁੰਦਾ, ਤੇ ਜਿਹਨੂੰ ਨਾਮ ਦਾ ਰਤਨ ਮਿਲ ਜਾਏ ਉਹ ਜਪ ਜਪ ਕੇ ਇੱਕ ਦਿਨ ਲੀਨ ਹੋ ਜਾਂਦਾ ਹੈ। ਸਿਰਫ ਇੱਕ ਅੱਧਾ ਮਿੰਟ ਹੋਰ ਆਪ ਜੀ ਦਾ ਮੈਂ ਲੈਣਾ ਚਾਹੁੰਦਾ ਕਿ ਨਾਮ ਜਪ ਜਪ ਕੇ ਨਾਮ ਵਿੱਚ ਲੀਨ ਹੋ ਗਏ, ਜਨ ਨਾਨਕ ਨਾਮ ਆਰਾਧਿਆ महाराज कहते ने आराध खर मिलिया। नाम जप के किवें भाई? देखो नाम जा एक खिचक है, नाम एक कशिश है, नाम नरजिंद नहीं। मैं अक्सर बेनती करना हुना कि ए नहीं हुण कोई शब्द वाहगुरु कहिंदा है, हिंदू वीर राम कहिंदा है, मुसलमान अल्लाह हु शब्द उचारद है, कि ए जेड़े परमात्मा दे किरतम नाम ने उहदी किरत वेख के रखे गए ए नाम नरजिंद ने? नहीं, नाम विच मालक आप वरतद है, नाम विच बहुत कुछ रखे है। महाराज जी ने ते कहा हर सिमरन में आप निरंकारा, सिमरन विच परमात्मा आप है। एक उदाहरण दे जावा, एक बच्चा जिदी आरबला अजे एक मखीने दी डेढ़ मखीने दी, उहदा नाम गुरुद्वारे रख दिता। बच्चे नू कोई पता नहीं जेड़ा नाम रखिया ए पंजाबी चे अंग्रेजी ए, ए फारसी ए, ए अरबी ए, ए संस्कृत ए, ब्रिज भाषा, नाम रख दिता। सारे घर दे जी आउण उस नाम नू लैके अखर लैके पुकारन लग पए। पांच छे महीने बाद ओ अखर बच्चे उत्ते इन्ना असर कर जांदा है कि ओ अखर सुनदिया सार उधर देखन लग पैंदा है, उहदा नाम लैके आवाज मारीए ओ झाकन लग पैंदा है। जे एक शरीर उत्ते अखरां दा इन्ना असर हुंदा है कि अखरां नाल ओ उधर तवज्जो देण लग पैंदा है, ते जेड़ा परमात्मा दा नाम अखरां नाल जपदा है रब उहदे ते कृपा क्यों नहीं करेगा? ते नाम दी बख्शिश है। अखीरला प्रमाण दे के समाप्ति करा, नाम इस तरह समुंदर नदियां नूं दिसदा नहीं, समुंदर नजर नहीं आया, पर नदी जदों पहाड़ तो तुरदी है इन्नी तेजी नाल तुरी जा रही है, वो कहती है दिसदा नहीं पर किते खै जरूर, नदी खिची कोई समुंदर विच मिल जाती है। जिन्हों नाम जपण दा रोज चा बन जाए, सच जानो नदी बन के तुर पे है, अजे प्यारा दिसिया ता नहीं पर एक दिन जपद्या जपद्या मिलेगा जरूर। सा लाही सा लाहे एती सुरत ना पाइया, नदियां अतै वाह पवै समुंद ना जानिए। वो मिल जाते ने जन नानक नाम आराध्या, आराध खर मिलिया। तन गुरु रामदास कृपा करन, इनिया कु बेनतियां चार तुकां सन, चार तुकां दे भाव अर्थ आपने सांझे किते ने, खोईयां भुल्लां कृपा करके बख्श देनिया। साध संगत बाला प्रीतम जी दा गुरु तेग बहादुर जी दे चरणा च नमस्कार, जिन्ना सबब बनाया, समुचे प्रबंधक वीरां दा तय दिल तो धन्नवाद कि गुरु ग्रंथ साहिब जी दे पवित्र शब्द विचार हुक्म कीता सी संगत वल्लों। हर साल मालक कृपा करे तरस करे ए नेम भावना नाल निभी जाए। वाहिगुरु जी का खालसा, वाहिगुरु जी की फतेह।